करते हैं डैन बार्नेबिक की। प्रोफेशनल लीगल सर्विसेज प्रोवाइड करते हैं। लीगल सर्विसेज में ऑल स्मॉल क्लेम्स कोर्ट प्रोसीडिंग्स अप टू $25,000। आपके क्रेडिट रिपोर्ट्स में चाहे वो इक्विफैक्स या ट्रांसयूनियन की हो, अगर कोई एरर्स हो तो वो भी इन मोस्ट केसेस विदाउट द नेसेसिटी ऑफ गोइंग टू कोर्ट प्रोसीडिंग्स सही कर सकते हैं। अगर आप कर्जे के बोझ के तले फंस गए हैं और देने से कासिर हैं, तो आपके ज्यादातर कर्जे को माफ करवा कर आपकी जिंदगी को आसान बना सकते हैं। इन तमाम सर्विसेज के लिए आप रुजू कर सकते हैं डैन बार्नेबिक 416-515-2019 416-515-2019।
The biggest South Asian media group, Y Media. Y Media. Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Y Media की तरफ से साउथ एशियन पल्स प्राइम टाइम में आप सबका स्वागत है। ट्यूजडे मॉर्निंग, मौसम का हाल, इट्स करंटली -2, फील्ड लाइक -6 एंड थोड़ी देर में हम पॉजिटिव भी होने वाले हैं। सो पॉजिटिव एंड नेगेटिव बिल्कुल एक्सपीरियंस करेंगे आप Y Media की तरफ से, जहां मौसम की अपडेट आप तक पहुंचा रहे हैं। मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं 24 घंटे सातों दिन Y Media की सारे प्लेटफॉर्म्स के साथ। जुड़े रहना चाहते हैं वाई मीडिया के सारे प्लेटफॉर्म्स के साथ, तो जुड़ना है आपने वाई मीडिया टीवी ऐप के साथ। इस ऐप के जरिए आप इंजॉय करते हैं लाइव टीवी, लाइव रेडियो, southasiandaily.com हमारा फेसबुक पेज एंड southasiandaily.com हमारी वेबसाइट। जो लिसनर्स घर पर हैं उन्हें कहना चाहते हैं ट्यून इन करना है आपने चैनल वाई पर, रॉजेस 857 बेल 828 टेलिस 2418 पर भी अब आप चैनल वाई को देख सकते हैं। घर बैठे कंफर्टेबली जुड़े रह सकते हैं आप सारे इंफरटेनमेंट के साथ, एंटरटेनमेंट के साथ। और ट्यूजडे का दिन आप जानते हैं मिडवीक न्यूज़पेपर जो है वो तैयार है, और कल आप इसे पूरे जीटीए में ले सकते हैं, पढ़ सकते हैं फिर स्टोरी बिहाइंड द हेडलाइंस। स्टोरी बिहाइंड द हेडलाइंस की बात करें तो युद्धीर जी बिल्कुल तैयार हैं आपसे बात करने के लिए, हेडलाइंस आप तक पहुंचाने के लिए। और हमारे जितने भी लिसनर हैं इस शो का हिस्सा बनना चाहते हैं, आप कॉल करना चाहते हैं, पार्टिसिपेट करना चाहते हैं, तो ड्यूरिंग द प्रोग्राम आप कॉल कर सकते हैं इस नंबर पर 6472728182 पर, 6472728182 पर जो है आप कॉल कर सकते हैं वाई मीडिया ग्रुप के साथ एडवर्टाइज करने के लिए या फिर किसी भी स्पॉन्सर के बारे में जानकारी लेने के लिए। आपने कॉल करना है इस नंबर पर 416-475-5000 इस नंबर पर जो है आपने कॉल करना है। और जहां युधीर जी तैयार है लेकर आप सबके लिए हेडलाइंस जानेंगे युधीर जी के साथ, लेकिन हमारे मेन स्पॉन्सर्स बताएंगी सौमिता जी।
ईगल फ्रेट सिस्टम जिन्होंने एक बहुत बड़ा कॉन्ट्रैक्ट मिले उस तहत जनवरी 2020 और सदा दे रहे सिंगल टीम ड्राइवर्स ओनर ऑपरेटर्स नो ट्रकिंग इंडस्ट्री चेकर किसी बतौर ड्राइवर्स या फिर ओनर ऑपरेटर्स अपनी किस्मत आजमाना चाहते हो तो छेती दिन अपना फोन चको तो कॉल करो 905-673-9840 905-673-9840 ईगल फ्रेट सिस्टम 3,000 to 4,000 माइल्स गारंटीड। वेजी लवर्स जो भी ने उन्होंने बहुत वड्डी खुशखबरी है कि वेजी लवर्स एक फूड जॉइंट खुले हैं जी 50 सनीवेल गेट ब्रैम्पटन बोवेडन माउंटेनिश इंटरसेक्शन पे। सोया नगेट्स तुम इंजॉय कर सकते हो किसी भी तरह का वेजिटेरियन पिज्जा। सोया नगेट्स उन्होंने की स्पेशलिटी है कलगर रैप उत्थे तुम खा सकते हो ते साडे जेनी जेडे फ्रेंड्स ने उन्होंने भी स्पेशल बंदोबस्त किया गया। So please visit Sunnyvale Gate, Brampton, Veggie Lovers. Katrina's Palace, jekar tusin koi vi event nu organize karna chahunde ho, paave musical event hove, birthday anniversary, Lohri aun wali hai 2020, Lohri de layi special deals ne Katrina's Palace kol Y Media de reference layi. Elite Home Appliances, kise vi karda shingar bande ne appliances, je tusin kise vi appliance nu lena chahunde ho, ta tusin Elite Home Appliances nu zarur visit karo. Ji Simran ji.
जी बिल्कुल सौमिना जी, और जहां हमारे हेडलाइंस के मेन स्पॉन्सर के बारे में बताया वहीं पर हेडलाइंस लेकर तैयार हैं आप सबके लिए युधीर जी, द ग्रुप एडिटर वाई मीडिया युधवीर जसवाल जी। वेलकम टू द शो युधीर जी, गुड मॉर्निंग।
गुड मॉर्निंग सिमरन जी, बहुत बहुत शुक्रिया। और साउथ एशियन पल्स प्राइम टाइम सुन रहे सारे लिसनर्स का एक बार फिर अभी बहुत बहुत स्वागत करते हैं। सिमरन जी बढ़िया खबर लैके मैं थोड़ी खिदमत हाजिर, आज काफी सारिया बड़िया खबर साढ़े को मिडवीक न्यूज रूम चो पहुंच रही ने। सो रुक करते हैं सीधा हेडलाइंस पार्ट। ਖਬਰਾਂ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਫੈਡਰਲ ਫਾਈਨੈਂਸ ਮਿਨਿਸਟਰ ਬਿਲ ਮੌਨ ਵੱਖ ਵੱਖ ਪ੍ਰੋਵਿੰਸ਼ੀਅਲ ਲੀਡਰਸ ਦੇ ਨਾਲ ਮੁਲਾਕਾਤ ਕਰ ਰਹੇ ਨੇ ਔਰ ਫੈਡਰਲ ਸਰਕਾਰ ਵੱਲੋਂ ਜੋ ਵੀ ਮਦਦ ਪੋਸੀਬਲ ਹੋ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਜਿੱਥੇ ਫਿਸਕਲ ਸਟੇਬਲਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਕਿਆ ਫੈਡਰਲ ਸਰਕਾਰ ਹੋਰ ਜ਼ਿਆਦਾ ਮਦਦ ਕਰ ਸਕਦੀ ਹੈ, ਖਾਸ ਕਰ ਜਿਹੜੇ ਪ੍ਰੋਵਿੰਸਿਸ ਜਿਹੜੇ ਕਿ ਐਨਰਜੀ ਸੈਕਟਰ ਦੇ ਕਾਰਨ ਇਸ ਵੇਲੇ ਜਿਨ੍ਹਾਂ ਦੀ ਇਕਨੋਮੀ ਖਰਾਬ ਚੱਲ ਰਹੀ ਹੈ, ਅਲਬਰਟਾ ਸਸਕੈਚੂਅਨ, ਉਹਨਾਂ ਨੂੰ ਵੀ ਫਿਸਕਲ ਸਟੇਬਲਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਕਿੰਨੀ ਕੁ ਮਦਦ ਦਿੱਤੀ ਜਾ ਸਕਦੀ ਹੈ ਇਹਦੇ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਹੈ। ਹੁਣ ਓਟਰੀਓ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਹੈਮਿਲਟਨ ਦੇ ਵਿੱਚ ਜੋ LRT ਹੈ ਉਸਨੂੰ ਕੈਂਸਲ ਕਰ ਦਿੱਤਾ ਗਿਆ, ਜਿਹਦੇ ਕਾਰਨ ਕਿ ਹੈਮਿਲਟਨ ਦੇ ਮੇਅਰ ਨੇ ਇਸ ਦੇ ਉੱਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੋ ਪਹਿਲਾਂ ਵਾਅਦਾ ਕੀਤਾ ਗਿਆ ਸੀ ਹੁਣ ਉਸ ਤੋਂ ਓਟੇਰੀਓ ਦੀ ਸਰਕਾਰ ਪਿੱਛੇ ਹਟ ਰਹੀ ਹੈ। ਓਟੇਰੀਓ ਦੀ ਟਰਾਂਸਪੋਰਟੇਸ਼ਨ ਮਿਨਿਸਟਰ ਕੈਰੋਲੀਨ ਮਨਰੋਨੀ ਦਾ ਕਹਿਣਾ ਹੈ ਕਿ ਕਾਸਟ ਬਹੁਤ ਜ਼ਿਆਦਾ ਵੱਧ ਰਹੀ ਹੈ, ਜਿਸ ਦੇ ਚੱਲਦਿਆਂ ਪ੍ਰੋਵਿੰਸ਼ੀਅਲ ਸਰਕਾਰ ਨੇ ਇਹ ਫੈਸਲਾ ਲਿਆ ਹੈ। ਆਖਿਰਕਾਰ LRT ਇੱਕ ਬਹੁਤ ਅਹਿਮ ਮੁੱਦਾ ਫੈਡਰਲ ਇਲੈਕਸ਼ਨ ਦੇ ਵਿੱਚ ਔਰ ਖਾਸ ਕਰ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਬਣਿਆ ਰਿਹਾ ਔਰ LRT ਹੁਣ ਜੋ ਕੈਂਸਲ ਕੀਤੀ ਜਾ ਰਹੀ ਹੈ ਉਹਦੇ ਕਾਰਨ ਹੈਮਿਲਟਨ ਹੀ ਨਹੀਂ ਬਲਕਿ ਓਟੇਰੀਓ ਦੇ ਕਈ ਇਲਾਕਿਆਂ ਦੇ ਵਿੱਚ ਇਹਦੇ ਬਾਰੇ ਚਰਚਾ ਚੱਲ ਰਹੀ ਹੈ। ਖਬਰ ਟੋਰੋਂਟੋ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਟੋਰੋਂਟੋ ਦੇ ਮੇਅਰ ਜੌਨ ਟੋਰੀ ਉਹਨਾਂ ਨੇ ਕਿਹਾ ਹੈਗਾ ਕਿ ਕੌਂਸਲ ਨੇ ਦਲੇਰੀ ਦਿਖਾਉਣੀ ਚਾਹੀਦੀ ਹੈਗੀ ਹੈ, ਜੋ ਟੈਕਸ ਹਾਈਕ ਇਸ ਵੇਲੇ ਕੀਤੀ ਜਾ ਰਹੀ ਹੈ ਉਹਦੇ ਬਾਰੇ ਗੱਲਬਾਤ ਖੁੱਲ੍ਹ ਕੇ ਸਾਹਮਣੇ ਆਉਣੀ ਚਾਹੀਦੀ ਹੈ। ਔਰ ਇੱਕ ਦਿਨ ਦੀ ਜਿਹੜੀ ਸਟ੍ਰਾਈਕ ਹੈਗੀ ਹੈ ਟੀਚਰਸ ਦੁਆਰਾ ਕੁਛ ਬੋਰਡਸ ਦੇ ਵਿੱਚ, ਉਹ ਹੁਣ ਹੋਰ ਵੀ ਜ਼ਿਆਦਾ ਪੋਸੀਬਿਲਿਟੀ ਉਹਦੀ ਵੱਧ ਗਈ ਹੈ। ਕਾਰਨ ਬੜਾ ਸਾਫ਼ ਹੈ ਕਿ ਯੂਨੀਅਨ ਔਰ ਗਵਰਨਮੈਂਟ ਦੇ ਵਿੱਚ ਜਿਹੜੀ ਇਹ ਗੱਲਬਾਤ ਹੈ ਉਹ ਅੱਗੇ ਨਹੀਂ ਵੱਧ ਪਾ ਰਹੀ। ਟੋਰੋਂਟੋ ਪੁਲਿਸ ਹੁਣ ਤੋਂ ਕੁਛ ਹੀ ਦੇਰ ਬਾਅਦ ਇੱਕ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰੇਗੀ ਇੱਕ ਐਸੇ ਸੈਕਸੁਅਲ ਅਸੋਲਟ ਕੇਸ ਦੀ ਜੋ ਕਿ ਮਲਟੀ ਜੁਰਿਸਡਿਕਸ਼ਨਲ ਏਰੀਆਜ਼ ਨੂੰ ਟੱਚ ਕਰਦਾ ਹੈ। ਵੱਡੀ ਖਬਰ ਬ੍ਰੈਂਪਟਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਜਿੱਥੇ ਕਿ ਬ੍ਰੈਂਪਟਨ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੋ ਹਾਲ ਹੀ ਦੇ ਵਿੱਚ ਆਡਿਟ ਕਰਵਾਈ ਗਈ ਸੀ ਉਹਦੇ ਨਾਲ ਜੋ ਵੀ ਰਿਜ਼ਲਟਸ ਇਸ ਵੇਲੇ ਸਾਹਮਣੇ ਆਏ ਨੇ ਉਹਦੇ ਤਹਿਤ ਬ੍ਰੈਂਪਟਨ ਵੱਲੋਂ ਇੱਕ ਕੰਸਲਟੈਂਟ ਨੂੰ ਹਾਇਰ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਅਸੀਂ ਇੱਥੇ ਆਪਣੇ ਲਿਸਨਰ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ CCDI ਦੁਆਰਾ ਇੱਕ ਹਾਲ ਹੀ ਦੇ ਵਿੱਚ ਸਰਵੇ ਕਰਵਾਇਆ ਗਿਆ ਸੀਗਾ। ਇਸ ਸਰਵੇ ਤੋਂ ਬਾਅਦ ਪਤਾ ਲੱਗਾ ਹੈ ਕਿ ਡਾਇਵਰਸਿਟੀ ਔਰ ਇਨਕਲੂਜਨ ਦੇ ਮਾਮਲੇ 'ਚ ਸਿਟੀ ਆਫ ਬ੍ਰੈਂਪਟਨ ਕਿੱਥੇ ਖੜਾ ਹੈ। ਸਿਟੀ ਆਫ ਬ੍ਰੈਂਪਟਨ ਨੇ ਕਿਹਾ ਹੈ ਕਿ ਕੰਸਲਟੈਂਟ ਨੂੰ ਹੋਰ ਹਾਇਰ ਕੀਤਾ ਜਾ ਰਿਹਾ ਹੈ ਔਰ ਜੋ ਵੀ CCDI ਵੱਲੋਂ ਰਿਕਮੈਂਡੇਸ਼ਨ ਜਿਹਦੇ ਵਿੱਚ ਕਿ ਬੈਟਰ ਐਜੂਕੇਸ਼ਨ, ਕਮਿਊਨੀਕੇਸ਼ਨ, ਡਿਵੈਲਪਿੰਗ ਐਂਡ ਇੰਪਲੀਮੈਂਟਿੰਗ ਅ ਡਾਇਵਰਸਿਟੀ ਐਂਡ ਇਨਕਲੂਜਨ ਸਟ੍ਰੈਟਜੀ, ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ। ਕੰਸਲਟੈਂਟ ਦੇ ਜ਼ਰੀਏ ਬ੍ਰੈਂਪਟਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਾਗੂ ਕੀਤੀਆਂ ਜਾਣਗੀਆਂ। ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਕਿਸਤਾਨ ਦੇ ਫਾਰਮਰ ਮਿਲਟਰੀ ਡਿਕਟੇਟਰ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ। ਸਜ਼ਾਏ ਮੌਤ ਦੀ ਸਜ਼ਾ ਜਨਰਲ ਪਰਵੇਜ਼ ਮੁਸ਼ਰਫ ਨੂੰ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਲਗਾਤਾਰ ਅਦਾਲਤ ਦੇ ਵਿੱਚ ਚੱਲ ਰਹੀ ਹੈ, ਲੇਕਿਨ ਜਨਰਲ ਪਰਵੇਜ਼ ਮੁਸ਼ਰਫ ਜਿਹੜੇ ਨੇ ਉਹ ਦੁਬਈ ਦੇ ਵਿੱਚ ਨੇ, ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੈ। 2016 ਤੋਂ ਲਗਾਤਾਰ ਉਹ ਪਾਕਿਸਤਾਨ ਛੱਡ ਗਏ ਸੀਗੇ ਔਰ ਉਸ ਤੋਂ ਬਾਅਦ ਉਹ ਕਹਿੰਦੇ ਜ਼ਰੂਰ ਰਹੇ ਨੇ ਕਿ ਵਾਪਸ ਆਉਣਗੇ ਪਰ ਆਪਣੀ ਇਸ ਅਦਾਲਤੀ ਕਾਰਵਾਈ ਨੂੰ ਅਟੈਂਡ ਨਹੀਂ ਕਰ ਸਕੇ। ਉਹਨਾਂ ਦੇ ਵਕੀਲ ਹੀ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਲਈ ਪੇਸ਼ ਹੁੰਦੇ ਰਹੇ ਨੇ। ਜਨਰਲ ਪਰਵੇਜ਼ ਉਹਨਾਂ ਦੇ ਵਕੀਲ ਨੇ ਕਿਹਾ ਹੈਗਾ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਸਜ਼ਾਏ ਮੌਤ ਦੇ ਖਿਲਾਫ ਜਿਹੜੀ ਆ ਅਰਜ਼ੀ ਦਿੱਤੀ ਜਾਏਗੀ। ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਜ਼ਿਆਦਾ ਮੌਕਾ ਵੀ ਨਹੀਂ ਦਿੱਤਾ ਗਿਆ ਕਿ ਉਹ ਆਪਣੀ ਸਫਾਈ ਪੇਸ਼ ਕਰ ਸਕਣ। ਇਸ ਤੋਂ ਬਾਅਦ ਆਰਮੀ ਵੱਲੋਂ ਵੀ ਰਿਐਕਸ਼ਨ ਆ ਗਿਆ। ISPR ਦੇ ਜ਼ਰੀਏ ਮੀਡੀਆ ਦੇ ਨਾਲ ਇਹ ਗੱਲ ਸਾਂਝੀ ਕੀਤੀ ਗਈ ਹੈ ਕਿ ਪਾਕਿਸਤਾਨ ਦੀ ਆਰਮੀ ਨਾ ਸਿਰਫ ਇਸ ਫੈਸਲੇ ਦੇ ਉੱਤੇ ਨਿਰਾਸ਼ ਹੈ ਬਲਕਿ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ। ਸੈਡਨੈਸ ਐਂਡ ਐਂਗਰ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਆਰਮੀ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਜਿਸ ਸ਼ਖਸ ਨੇ 40 ਸਾਲ ਦੇਸ਼ ਦੀ ਖਿਦਮਤ ਕੀਤੀ ਹੋਵੇ ਉਸਦੇ ਖਿਲਾਫ ਇਹ ਫੈਸਲਾ ਬਹੁਤ ਜ਼ਿਆਦਾ ਸਖ਼ਤ ਹੈ। ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੀ ਰੂਲਿੰਗ ਪਾਰਟੀ ਨੇ ਕਿਹਾ ਹੈ ਕਿ ਉਹ ਲੀਗਲ ਟੀਮ ਦੇ ਨਾਲ ਵਿਚਾਰ ਕਰਕੇ ਹੀ ਕਿਸੇ ਫਾਈਨਲ ਫੈਸਲੇ ਦੇ ਉੱਤੇ ਪਹੁੰਚ ਸਕਦੇ ਨੇ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਪੀਪਲਸ ਪਾਰਟੀ ਆਫ ਪਾਕਿਸਤਾਨ ਵੱਲੋਂ ਬਿਲਾਵਲ ਭੁੱਟੋ ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਬੜਾ ਸਹੀ ਫੈਸਲਾ ਹੈ। ਪੀਪਲਸ ਪਾਰਟੀ ਨੇ ਇਹਦਾ ਸਵਾਗਤ ਕੀਤਾ ਹੈ। ਪੀਪਲਸ ਪਾਰਟੀ ਨੇ ਕਿਹਾ ਹੈਗਾ ਕਿ ਜਿਹੜੀ ਡੈਥ ਪੈਨਲਟੀ ਪਰਵੇਜ਼ ਮੁਸ਼ਰਫ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਇਤਿਹਾਸਿਕ ਫੈਸਲਾ ਹੈ। ਬਲਕਿ ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਦਾਲਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਡੈਮੋਕ੍ਰੇਟਿਕ ਫੈਸਲੇ ਜਿਹੜੇ ਨੇ ਉਹ ਲੈਂਦੇ ਰਹਿਣਗੀਆਂ। ਕਰਦੇ ਸੀ ਸਿੱਧਾ ਭਾਰਤ ਵੱਲ, ਭਾਰਤ ਜਿੱਥੇ ਕਿ ਲਗਾਤਾਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਸ ਕਾਨੂੰਨ ਦੇ ਖਿਲਾਫ ਪ੍ਰੋਟੈਸਟ ਲਗਾਤਾਰ ਸਾਰੇ ਇੰਡੀਆ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਚੱਲ ਰਹੇ ਨੇ, ਲੇਕਿਨ ਇਸ ਮਾਮਲੇ ਦੇ ਉੱਤੇ ਫਿਲਹਾਲ ਅਮਿਤ ਸ਼ਾਹ ਹੋਣਾ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਉਹ ਜੋ ਵੀ ਕਾਨੂੰਨ ਬਣ ਗਿਆ ਉਹ ਬਣ ਗਿਆ, ਉਹਦੇ ਤੋਂ ਹੁਣ ਉਹ ਪਿੱਛੇ ਨਹੀਂ ਹਟਣਗੇ। ਹੋਮ ਮਿਨਿਸਟਰੀ ਨੇ ਸਾਫ਼ ਕਰ ਦਿੱਤਾ ਹੈਗਾ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA 2019 ਵਾਸਤੇ ਜੋ ਵੀ ਅਸੀਂ ਕਾਰਵਾਈ ਕੀਤੀ ਉਹ ਬਿਲਕੁਲ ਸਹੀ ਹੈ। ਇਸ ਦਰਮਿਆਨ ਓਪੋਜੀਸ਼ਨ ਵੱਲੋਂ ਕਾਂਗਰਸ ਪਾਰਟੀ ਵੀ ਇਸ ਦੇ ਉੱਤੇ ਸਵਾਲ ਖੜੇ ਕਰ ਰਹੀ ਹੈ। ਸੋਨੀਆ ਗਾਂਧੀ ਹੋਣਾ ਦਾ ਕਹਿਣਾ ਹੈਗਾ ਕਿ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪੈਸ਼ਨ ਬੀਜੇਪੀ ਦੇ ਵਿੱਚ ਨਹੀਂ ਹੈ। ਜਿੱਥੇ ਸਟੂਡੈਂਟਸ ਦੇ ਜਿਹੜੇ ਪ੍ਰੋਟੈਸਟ ਨੇ ਉਹ ਵੱਖ ਵੱਖ ਯੂਨੀਵਰਸਿਟੀਜ਼ ਦੇ ਵਿੱਚ ਹੋ ਰਹੇ ਨੇ, ਪਤਾ ਲੱਗਾ ਕਿ ਮਦਰਾਸ ਦੀ ਜੇ ਯੂਨੀਵਰਸਿਟੀ ਆ ਉੱਥੇ ਵੀ ਪੁਲਿਸ ਐਂਟਰ ਕਰ ਗਈ ਹੈ। ਇਸ ਦਰਮਿਆਨ ਕੁਝ ਫਿਲਮ ਸਟਾਰਸ ਨੇ ਵੀ ਸਟੂਡੈਂਟਸ ਦੇ ਹੱਕ ਦੇ ਵਿੱਚ ਇਹ ਗੱਲਬਾਤ ਕੀਤੀ ਹੈ। ਕਮਲ ਹਾਸਨ ਨੇ ਕਿਹਾ ਹੈਗਾ ਕਿ ਇਸ ਵੇਲੇ ਬਹੁਤ ਜ਼ਿਆਦਾ ਚੈਲੇਂਜ ਹੈਗਾ ਇੰਡੀਅਨ ਡੈਮੋਕ੍ਰੇਸੀ ਨੂੰ। ਅਪੋਜੀਸ਼ਨ ਲੀਡਰ ਜਿਹੜੇ ਆ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਸਿਟੀਜ਼ਨਸ਼ਿਪ ਐਕਟ ਦੇ ਮਾਮਲੇ ਨੂੰ ਲੈ ਕੇ ਮੁਲਾਕਾਤ ਕਰ ਰਹੇ ਨੇ, ਔਰ ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈਗਾ ਕਿ ਕਾਂਗਰਸ ਇਸ ਤਰ੍ਹਾਂ ਦਾ ਡਰ ਵਾਲਾ ਮਾਹੌਲ ਜਿਹੜਾ ਬਣਾ ਰਹੀ ਹੈ, ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ, ਅਫਵਾਹਾਂ ਤੋਂ ਬਚਿਆ ਜਾਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜ਼ਾ ਬਿਆਨ। ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਜੋ ਮੀਟਿੰਗ ਹੋ ਰਹੀ ਹੈ ਉਸਦੇ ਵਿੱਚ ਪਾਕਿਸਤਾਨ ਵੱਲੋਂ ਪ੍ਰਪੋਜ਼ ਕੀਤਾ ਜਾ ਰਿਹਾ ਸੀਗਾ ਕਿ ਕਸ਼ਮੀਰ ਮੁੱਦੇ ਨੂੰ ਵੀ ਡਿਸਕਸ ਕੀਤਾ ਜਾਏ, ਲੇਕਿਨ ਯੂਐਨ ਸਿਕਿਉਰਿਟੀ ਕੌਂਸਲ ਨੇ ਕਹਿ ਦਿੱਤਾ ਹੈ ਕਿ ਕਸ਼ਮੀਰ ਮੁੱਦਾ ਏਜੰਡਾ ਦੇ ਉੱਤੇ ਨਹੀਂ ਹੈ। ਔਰ ਖੇਡ ਸਮਾਚਾਰ ਦੇ ਵਿੱਚ ਅਸੀਂ ਦੱਸ ਦਈਏ ਕਿ ਭਾਰਤ ਔਰ ਵੈਸਟ ਇੰਡੀਜ਼ ਦੇ ਵਿੱਚ ਖੇਡੇ ਜਾਣ ਵਾਲਾ ਦੂਸਰਾ ਵਨਡੇ ਇੰਟਰਨੈਸ਼ਨਲ ਮੈਚ ਕੱਲ੍ਹ ਟੋਰੋਂਟੋ ਟਾਈਮ ਦੇ ਮੁਤਾਬਿਕ ਸਵੇਰੇ 3 ਵਜੇ ਸ਼ੁਰੂ ਹੋ ਜਾਏਗਾ। ਯਾਦ ਰਹੇ ਕਿ ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਵੈਸਟ ਇੰਡੀਜ਼ ਨੇ ਜਿੱਤ ਲਿਆ। ਔਰ ਖਬਰ ਆਪਣੇ ਭਾਈਚਾਰੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ, ਜਿੱਥੇ ਕਿ ਇੰਗਲੈਂਡ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਉਹਨਾਂ ਨੇ ਸੈਂਸੈਕਸ ਦੇ ਵਿੱਚ ਮੰਗ ਕੀਤੀ ਸੀਗੀ ਕਿ ਸਿੱਖ ਐਥਨਿਕਸਿਟੀ ਟਿਕ ਬਾਕਸ ਜਿਹੜਾ ਉਹ ਵੀ ਬਣਾਇਆ ਜਾਣਾ ਚਾਹੀਦਾ, ਲੇਕਿਨ ਇੰਗਲੈਂਡ ਦੀ ਹਾਈ ਕੋਰਟ ਨੇ ਸਿੱਖ ਕਮਿਊਨਿਟੀ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਪ੍ਰੋਗਰਾਮ ਸਾਊਥੀਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਉਹ ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਹੁਣ ਅਸੀਂ ਆਨ ਦੀ ਏਅਰ ਕਰਨ ਜਾ ਰਹੇ ਹਾਂ, ਔਰ ਕਈ ਅਹਿਮ ਮੁੱਦੇ ਜੋ ਕਮਿਊਨਿਟੀ ਦੇ ਵਿੱਚ ਇਸ ਵੇਲੇ ਚਰਚਾ ਚੱਲ ਰਹੇ ਨੇ ਉਹਦੇ ਬਾਰੇ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਹੈ ਉਹ ਸਾਂਝੀ ਕਰਾਂਗੇ। ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਸਾਨੂੰ ਕਾਲ ਕਰ ਸਕਦੇ ਹੋ 6472728182 ਇਸ ਨੰਬਰ ਦੇ ਉੱਤੇ ਅਸੀਂ ਤੁਹਾਡੀਆਂ ਕਾਲ ਜਿਹੜੀਆਂ ਆਨ ਦੀ ਏਅਰ ਕਰਨ ਜਾ ਰਹੇ ਹਾਂ। ਜੁਝਾਰ ਸਿੰਘ ਜੀ, ਅੱਜ ਤੁਹਾਡੀ ਕਾਲ ਪਹਿਲੀ ਹੈ, ਸੋ ਸਭ ਤੋਂ ਪਹਿਲਾਂ ਤੁਹਾਨੂੰ ਜੁਝਾਰ ਸਿੰਘ ਜੀ ਤੁਹਾਡੀ ਕਾਲ ਆਨ ਦੀ ਏਅਰ ਕਰਾਂਗੇ, ਬਾਕੀ ਕਾਲ ਵੀ ਇਸੇ ਤਰ੍ਹਾਂ ਆਨ ਦੀ ਏਅਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਸ ਆਨ ਦੀ ਏਅਰ ਕਰੀਏ, ਸਾਡੇ ਸੁਵੀਨਾ ਜੀ ਸਾਡੀਆਂ ਹੈਡਲਾਈਨਸ ਦੇ ਜਿਹੜੇ 5 ਮੇਨ ਸਪੋਂਸਰਸ ਨੇ ਉਹ ਕੁਟਲੀ ਹਾਈਲਾਈਟ ਕਰ ਦਿਓ। ਹੈਡਲਾਈਨਸ ਦੇ 5 ਮੇਨ ਸਪੋਂਸਰ ਸੁਵੀਨਾ ਜੀ ਪਲੀਜ਼ ਹਾਈਲਾਈਟ ਕਰ ਦਿਓ, ਉਸ ਤੋਂ ਬਾਅਦ ਕਾਲਸ ਆਨ ਦੀ ਏਅਰ ਕਰਨ ਜਾ ਰਹੇ ਹਾਂ।
ਜੀ ਯੂਕੀ ਜੀ, ਸੈਲਿੰਟਰ ਲੈ ਕੇ ਆਇਆ ਤੁਹਾਡੇ ਲਈ ਹੋਲੀਡੇ ਡੀਲ। ਹੁਣ ਤੁਹਾਨੂੰ ZTE Z557 ਐਂਡਰੋਇਡ ਜਿਹਦਾ ਰੈਗੂਲਰ ਪ੍ਰਾਈਸ ਹੈ $89 ਮਿਲ ਸਕਦਾ ਫ੍ਰੀ ਜਦ ਤੁਸੀਂ $40 ਦਾ 4GB ਪਲਾਨ ਐਕਟੀਵੇਟ ਕਰਦੇ ਹੋ। ਅੱਜ ਹੀ ਜਾਓ ਬ੍ਰਾਂਪਟਨ ਲੋਕੇਸ਼ਨ ਯੂਨਿਟ 18 10088 ਮੈਕਲੋਫਲਿਨ ਰੋਡ। ਜੇ ਤੁਸੀਂ ਫੋਨ ਰਾਹੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 905-497-6661 ਸੈਲਿੰਟਰ 905-497-6661 Zoom app tusi download cheti to cheti karo. It's a PayPal service apne kareebi rishtedaran doston nu videsh baithe paise bhejne layi. Eh bahut hi asaan te behtareen tang hai Zoom app. Amritsar ta baad by Punjabi by nature Kennedy Road South Brampton vikhe sthit hai. ਇਹ ਤੁਹਾਡੇ ਲਈ ਪਹਿਲਾ ਡਰਾਈਵ ਥਰੂ ਪੰਜਾਬੀ ਰੈਸਟੋਰੈਂਟ ਦੇ ਰੂਪ ਵਿੱਚ ਆਇਆ। ਹੁਣ ਸਾਗ, ਮੱਕੀ ਦੀ ਰੋਟੀ, ਅੰਮ੍ਰਿਤਸਰੀ ਫਿਰਨੀ ਜੋ ਇਹਨਾਂ ਦੀ ਸਪੈਸ਼ਲਿਟੀ ਹੈ, ਜਾਂ ਫਿਰ ਤੁਸੀਂ ਤੰਦੂਰੀ ਪਰੌਂਠੇ ਖਾਣੇ ਹੋਣ, ਔਨ ਦਾ ਗੋ ਤੁਸੀਂ ਗ੍ਰੈਬ ਕਰ ਸਕਦੇ ਹੋ ਅੰਮ੍ਰਿਤਸਰੀ ਢਾਬਾ ਤੋਂ। ਕੈਨੇਡੀਅਨ ਸਟੀਲਸ ਇਜ਼ ਅ ਮੇਜਰ ਇੰਟਰਸੈਕਸ਼ਨ। ਵਿੰਟਰ ਵੈਕੇਸ਼ਨ ਵਿੱਚ ਬੱਚਿਆਂ ਨੂੰ ਮਿਲ ਸਕਦਾ ਟਾਈਮ ਜਿਹਦੇ ਚ ਆਪਣੀਆਂ ਮੈਥ ਦੀਆਂ ਸਕਿੱਲਸ, ਪ੍ਰੋਬਲਮ ਸੋਲਵਿੰਗ ਟੈਕਨੀਕਸ ਐਂਡ ਸੈਲਫ ਕੰਫੀਡੈਂਸ ਨੂੰ ਇਨਹੈਂਸ ਤੇ ਪੋਲਿਸ਼ ਕਰ ਸਕਦੇ ਨੇ। ਅੱਜ ਹੀ ਆਪਣੇ ਬੱਚਿਆਂ ਨੂੰ ਇਨਰੋਲ ਕਰਵਾਓ UCMAS ਦੇ ਐਪੀਕਸ ਮੈਥ ਪ੍ਰੋਗਰਾਮ ਵਿੱਚ। ਹੈਡ ਆਫਿਸ ਨੰਬਰ ਹੈ ਜੀ 9058121919। ਆਈ ਰਿਪੀਟ 9058121919। ਜੇਕਰ ਤੁਸੀਂ ਵੈਬਸਾਈਟ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵੈਬਸਾਈਟ ਹੈ ਜੀ UCMAS.ca। ਨਵੇਂ ਸਾਲ ਜੇਕਰ ਤੁਸੀਂ ਆਪਣੇ ਲਈ ਜਾਂ ਫਿਰ ਆਪਣੇ ਫੈਮਿਲੀ ਮੈਂਬਰਸ ਲਈ ਖਰੀਦਣਾ ਚਾਹੁੰਦੇ ਹੋ ਯੂਜ਼ਡ ਕਾਰਜ਼ ਐਟ ਬੈਸਟ ਪ੍ਰਾਈਸਿਸ, ਤਾਂ ਦੇਰੀ ਨਾ ਕਰਦਿਆਂ ਸੰਪਰਕ ਕਰੋ ਮਾਇਆ ਆਟੋ ਸੇਲਸ, ਬ੍ਰਾਮਲੀ ਐਂਡ ਸਟੀਲਸ ਇਜ਼ ਅ ਮੇਜਰ ਇੰਟਰਸੈਕਸ਼ਨ। ਵਧੇਰੀ ਜਾਣਕਾਰੀ ਲਈ ਕਰੋ ਕਾਲ 9054588900। ਆਈ ਰਿਪੀਟ ਦ ਨੰਬਰ ਟੂ ਕਾਲ 9054588900। ਇੱਕ ਟਰੱਕਿੰਗ ਕੰਪਨੀ ਹੈ ਜੀ, ਇਟਸ ਲੁਕਿੰਗ ਫਾਰ ਟੀਮ ਐਂਡ ਸਿੰਗਲ ਡਰਾਈਵਰਸ, ਐਟਲੀਸਟ 3 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਇੰਟਰਸਟਿਡ ਲਿਸਨਰਸ ਕੈਨ ਕਾਲ 416-655-9788। ਅਨਦਰ ਨੰਬਰ ਇਜ 647-449-5787। ਆਈ ਰਿਪੀਟ ਦ ਨੰਬਰ 416-655-9788, 647-449-5787. GU3G.
ਜੁਗਾਰ ਸਿੰਘ ਜੀ ਤੁਸੀਂ ਆਉਂਦੇ ਹੋ? ਹਾਂਜੀ ਜੁਗਾਰ ਸਿੰਘ ਜੀ ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਜਦਵੀਰ ਜੀ ਤੇ ਸਿਮਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਜਿਹੜੀ ਕੱਲ ਗੱਲ ਚੱਲਦੀ ਸੀ ਮੈਂ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ। ਕੱਲ ਮੈਂ ਤੁਹਾਡਾ ਜਿਹੜਾ ਇੱਕ ਪੁਆਇੰਟ ਹੈ ਉਹਦੇ ਨਾਲ ਮੈਂ ਬਿਲਕੁਲ ਐਗਰੀ ਔਰ ਸੈਟੀਸਫਾਈ ਹੋ ਗਿਆ। ਜਿਹੜਾ ਤੁਸੀਂ ਬੰਗਲਾ ਵਾਰ ਦਾ ਮਿਲਟਰੀ ਪੱਖ ਦੱਸਿਆ ਉਹਦੇ ਨਾਲ ਮੈਂ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਕਿਉਂਕਿ ਜੇ ਕਿਸੇ ਲੜਾਈ ਦੇ ਵਿੱਚ ਦੋ ਪਾਸਿਆਂ ਤੋਂ ਮਾਰ ਪੈਂਦੀ ਆ ਤੇ ਮਿਲਟਰੀ ਦਾ ਫਰਜ਼ ਬਣਦਾ ਕਿ ਉਹ ਇੱਕ ਪਾਸੇ ਨੂੰ ਪਹਿਲਾਂ ਬਿਲਕੁਲ ਡਿਸਟਰੋਏ ਕੀਤਾ ਤੇ ਕਰ ਦਵੇ। ਸੋ ਮੇਰੇ ਖਿਆਲ ਇੰਡੀਆ ਨੇ ਇਸੇ ਪਾਲਿਸੀ ਦੇ ਅਧੀਨ ਜਿਹੜਾ ਈਸਟ ਪਾਕਿਸਤਾਨ ਹੈ ਉਹਨੂੰ ਖਤਮ ਕੀਤਾ ਤੇ ਜਾਂ ਉਹਨਾਂ ਨੂੰ ਇੱਕ ਵੱਖਰਾ ਮੁਲਕ ਬਣਾ ਦਿੱਤਾ। ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ ਜੀ ਤੁਹਾਡੇ ਨਾਲ। ਬਾਕੀ ਜਦੋਂ ਜੀ ਜਿਹੜੀ ਜਿਹੜਾ ਬਹਾਨਾ ਸੀ, ਪਰ ਉਹ ਮੇਰਾ ਇਹ ਸਵਾਲ ਸੀਗਾ ਕਿ ਉਹ ਬਹਾਨਾ ਬਿਲਕੁਲ ਜਿੱਦਾਂ ਮਤਲਬ ਉਹ ਸਾਡਾ ਹੱਕ ਨਹੀਂ ਬਣਦਾ ਸੀ, ਕਿਉਂਕਿ ਉਹ ਜੇ ਅਸੀਂ ਦੇਖੀਏ ਤਾਂ ਉਹਨਾਂ ਦਾ ਇੰਟਰਨਲ ਮਾਮਲਾ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਬੰਗਾਲੀਆਂ ਤੇ ਜ਼ੁਲਮ ਵੀ ਹੋ ਰਿਹਾ ਸੀ ਔਰ ਜੋ ਉਹਨਾਂ ਦਾ ਹਿੱਸਾ ਸੀ ਇਕੋਨਮੀ ਦੇ ਵਿੱਚ ਉਹ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਸੀ ਔਰ ਉਹਨਾਂ ਨੂੰ ਆਪਣੇ ਜਿਹੜਾ ਕਲਚਰ ਸੀ ਉਹਨਾਂ ਦਾ ਜਾਂ ਭਾਸ਼ਾ ਸੀ ਬੰਗਲਾ ਭਾਸ਼ਾ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ, ਤੇ ਉਹ ਵੀ ਉਹਨਾਂ ਦੇ ਉੱਤੇ ਉਰਦੂ ਥੋਪਿਆ ਜਾ ਰਿਹਾ ਸੀ। ਸੋ ਪਰ ਜੁਦਵੀਰ ਜੀ ਫਿਰ ਸਾਡਾ ਹੱਕ ਨਹੀਂ ਬਣਦਾ ਸੀ ਜੇ ਅਸੀਂ ਕਹੀਏ ਕਿ ਅਸੀਂ ਉਹਨਾਂ ਦੇ ਇੰਟਰਨਲ ਮਾਮਲੇ 'ਚ ਦਖਲ ਦਿੱਤਾ, ਇਹ ਸਾਨੂੰ ਜ਼ਰੂਰ ਮੰਨਣਾ ਪਏਗਾ। ਜਿੱਦਾਂ ਚਲੋ ਆਪਾਂ ਗੱਲ ਹੀ ਕਰ ਰਹੇ ਹਾਂ, ਆਪਾਂ ਹੁਣ ਇਤਿਹਾਸ ਨੂੰ ਮੋੜ ਤਾਂ ਨਹੀਂ ਸਕਦੇ, ਪਰ ਜਦੋਂ ਆਪਾਂ ਇਤਿਹਾਸ ਦੀ ਗੱਲ ਕਰੀਏ ਥੋੜ੍ਹੇ ਜੇ ਆਪਾਂ ਨਿਊਟਰਲ ਜਾਂ ਜਿਹੜੀਆਂ ਗੱਲਾਂ ਸਾਡੇ ਦਿਮਾਗ 'ਚ ਆਉਂਦੀਆਂ ਉਹ ਮੇਰਾ ਖਿਆਲ ਕਹਿ ਦੇਣੀਆਂ ਜ਼ਰੂਰੀ ਬਣਦੀਆਂ। ਮੇਰੇ ਦਿਮਾਗ 'ਚ ਆ ਰਿਹਾ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਅਸੀਂ ਬਿਲਕੁਲ ਉਹਨਾਂ ਦੇ ਜਿਹੜਾ ਘਰੇਲੂ ਮਾਮਲੇ ਆ ਉਹਨਾਂ ਦੇ ਵਿੱਚ ਦਖਲ ਕੀਤਾ, ਕਿਉਂਕਿ ਬੰਗਾਲ ਤੋਂ ਆਈ ਜਿਹੜਾ ਜਿਹੜਾ ਮੁਕਤੀ ਵਹਿਨੀ ਦਾ ਸਿਪਾਹੀ ਆ ਜਾਂ ਫਿਰ ਜਿਹੜਾ ਹੁਣ ਜਿਹੜਾ ਕਸ਼ਮੀਰ ਆ ਉਹ ਜਿਹੜਾ ਬੰਦਾ ਜਦੋਂ POK ਪਾਕ ਓਕੂਪਾਈਡ ਕਸ਼ਮੀਰ ਜਾਂਦਾ, ਤਾਂ ਮੈਨੂੰ ਦੱਸੋ ਫਿਰ ਸ਼ਾਇਦ ਜਾਂ ਮੈਨੂੰ ਹਲੇ ਪਤਾ ਨਾ ਹੋਵੇ ਜਾਂ ਮੈਂ ਤੁਸੀਂ ਤੁਹਾਡੇ ਆਨਸਰ ਤੋਂ ਬਾਅਦ ਇਸ ਗੱਲ ਤੇ ਵੀ ਸੈਟਿਸਫਾਈ ਹੋ ਜਾਵਾਂ। ਫਿਰ ਜੁਦਵੀਰ ਜੀ ਦੱਸੋ ਉਹਦੇ ਵਿੱਚ ਕੀ ਫਰਕ ਰਹਿ ਗਿਆ? ਉਹ ਬੰਗਾਲ ਤੋਂ ਆ ਕੇ ਇੱਧਰ ਟ੍ਰੇਨਿੰਗ ਲੈ ਰਿਹਾ ਸੀ, ਇਹ ਇੱਧਰੋਂ ਜਾ ਕੇ ਉੱਧਰ ਟ੍ਰੇਨਿੰਗ ਲੈ ਰਿਹਾ? ਇੱਕ ਤਾਂ ਇਹ ਸਵਾਲ ਤੁਹਾਨੂੰ ਆ ਜੀ। ਬਾਕੀ ਕੱਲ ਸਾਡੇ ਇੱਕ ਸਰਕਾਰ ਜੋ ਕਾਲਰ ਆਏ ਸੀ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਖਰੇ ਉਹਨਾਂ ਨੂੰ ਕੋਈ ਅਨਪੜ੍ਹ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਦਾਂ ਨੀ ਗੱਲ ਹੁੰਦੀ ਹੈਗੀ। ਪਹਿਲੀ ਗੱਲ ਤਾਂ ਆਪਣੇ ਦਿਮਾਗ ਚ ਇਹ ਕੱਢ ਦੇਣਾ ਚਾਹੀਦਾ ਕੋਈ ਬੰਦਾ ਕਿਸੇ ਨੂੰ ਕੁਛ ਵੀ ਸ਼ੋ ਨਹੀਂ ਕਰ ਸਕਦਾ, ਇਹ ਸਿਰਫ ਸਾਡੀ ਆਪਣੀ ਸੋਚ ਹੁੰਦੀ ਰਹਿੰਦੀ ਆ। ਕਦੀ ਅਸੀਂ ਉਹਨੂੰ ਆਪਣੀ ਸੋਚ ਦਾ ਲੈਵਲ ਬਹੁਤ ਛੋਟਾ ਸੈੱਟ ਲੈਂਦੇ ਹਾਂ, ਕਦੀ ਬਹੁਤ ਵੱਡਾ ਸੈੱਟ ਲੈਂਦੇ। ਕੋਈ ਬੰਦਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਬੰਦੇ ਦੀ ਇੱਕ ਹੋਂਦ ਦੇਖਦੇ ਹਾਂ ਇਹ ਤਾਂ ਅਸੀਂ ਆਪੇ ਬਣਾਉਣੇ ਚਾਹੁੰਦੇ ਹਾਂ, ਬੰਦਾ ਵੱਡਾ ਜੀ ਅਮੀਰ ਆ ਫਲਾਨਾ ਆ, ਬੰਦਾ ਤਾਂ ਕੁਛ ਵੀ ਨਹੀਂ। 7 ਬਿਲੀਅਨ ਸਾਡੀ ਪਾਪੂਲੇਸ਼ਨ ਆ, ਉਹਦੇ ਵਿੱਚੋਂ ਤੁਸੀਂ ਦੇਖ ਲਾ ਤੁਹਾਡਾ ਕਿਹੜਾ ਹਿੱਸਾ ਬਣਦਾ ਆ। ਫਿਰ ਬ੍ਰਹਿਮੰਡ ਆ ਜਿਹਦੇ ਬਾਰੇ ਬਾਬਾ ਨਾਨਕ ਵੀ ਕਿਹਾ ਗਿਆ ਵੀ ਮੈਨੂੰ ਵੀ ਨਹੀਂ ਪਤਾ ਇਹਦਾ, ਤਾਂ ਇਹਦਾ ਗਾਹਾਂ ਤੋਂ ਗਾਹਾਂ ਆ। ਸੋ ਉਹਦੇ ਵਿੱਚ ਦੇਖ ਲਓ ਕੋਈ ਬੰਦੇ ਦਾ ਕੀ ਹਿੱਸਾ ਬਣਦਾ, ਬੰਦੇ ਦੀ ਕੀ ਮਜਾਲ ਆ ਕਿਸੇ ਨੂੰ ਛੋਟਾ ਵੱਡਾ ਕਰ ਜਾਵੇ? ਉਹ ਤਾਂ ਅਸੀਂ ਆਪੇ ਹੀ ਕਰਦੇ ਰਹਿੰਦੇ ਹਾਂ ਇੱਕ ਦੂਜੇ ਨੂੰ, ਕਦੀ ਬਿਜ਼ਨਸ ਪੱਖ ਹੁੰਦਾ ਕਦੀ ਕੋਸ ਫਾਤ ਵਿੱਚ, ਸਾਨੂੰ ਕਹਿਣਾ ਕੁਣਾ ਵੀ ਪੈਂਦਾ ਵੀ ਬੰਦਾ ਇੱਦਾਂ ਆ ਫਲਾਨਾ ਤਰੱਕੀ। ਹੋਰ ਬੰਦੇ ਦੀ ਤਾਂ ਕੋਈ ਹੋਂਦ ਨਹੀਂ ਹੈਗੀ ਇੰਨੇ ਐਡੇ ਵੱਡੇ ਬ੍ਰਹਿਮੰਡ ਦੇ ਵਿੱਚ। ਤੇ ਕਿਉਂਕਿ ਜਿਹੜੇ ਸਾਡਾ ਜਿਹੜਾ ਧਰਮ ਵੀ, ਅੱਜ ਮੈਂ ਵੈਸੇ ਮੇਰੇ ਦਿਮਾਗ 'ਚ ਇਹ ਗੱਲ ਆ ਰਹੀ ਸੀ ਕੱਲ੍ਹ ਵਾਲੀ ਗੱਲ ਤੋਂ ਬਾਅਦ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਅੱਜ ਉਹਨਾਂ ਦੀਆਂ ਤਸਵੀਰਾਂ ਦੇਖੀਆਂ ਵਿਕੀਪੀਡੀਆ ਤੇ ਹੋਰ ਵੀ ਦੇਖ ਰਿਹਾ ਸੀ। ਮੈਂ ਕਿਹਾ ਜਦੋਂ ਇੰਨੀ ਪਹਿਲੇ ਵਾਰ ਇੱਦਾਂ ਕਲਗੀ ਲਾਈ ਹੋਣੀ, ਇਹਨਾਂ ਨੂੰ ਵੀ ਕਿਹਾ ਹੋਣਾ ਕਿ ਤੁਸੀਂ ਕਿਹੜੇ ਰਾਜੇ ਆ, ਉਹਨੇ ਕਿਹਾ ਹੋਣਾ ਪਰ ਉਹਨੇ ਤਾਂ ਉਸ ਟਾਈਮ ਪਤਾ ਨਹੀਂ ਕਿਹੜੀ ਭਾਸ਼ਾ ਵਿੱਚ ਕਿਹਾ ਹੋਣਾ, ਪਰ ਇੰਗਲਿਸ਼ ਵਿੱਚ ਉਹਨੇ ਕਿਹਾ ਹੋਣਾ ਸੋ ਵਟ। ਫਿਰ ਉਹਨੇ ਜਦੋਂ ਘੋੜੇ ਦੀ ਸਵਾਰੀ ਕੀਤੀ ਹੋਣੀ ਆ, ਉਹ ਕਹਿੰਦੇ ਹੋਣੇ ਤੁਸੀਂ ਕਿਹੜੇ ਰਾਜੇ ਆ, ਉਹਨੇ ਫਿਰ ਕਿਹਾ ਹੋਣਾ ਸੋ ਵਟ। ਉਹਨੇ ਫਿਰ ਜਦੋਂ ਸਿਲਕੀ ਵਧੀਆ ਜਿਹਾ ਚੋਲਾ ਜਿਹਾ ਪਾਇਆ ਹੋਣਾ, ਫਿਰ ਵੀ ਉਹਨਾਂ ਨੇ ਕਿਹਾ ਹੋਣਾ ਤੁਸੀਂ ਕੱਲ੍ਹ ਐਵੇਂ ਰੀਸਾਂ ਕਰੀ ਜਾਂਦੇ ਰਾਜਿਆਂ ਦੀ, ਉਹਨੇ ਫਿਰ ਵੀ ਕਿਹਾ ਹੋਣਾ ਸੋ ਵਟ। ਸੋ ਮੇਰਾ ਖਿਆਲ ਆ ਜਿਹੜਾ ਕੈਨੇਡੀਅਨ ਸੰਵਿਧਾਨ ਵੀ ਉਹ ਵੀ ਸਾਨੂੰ ਸੋ ਵਟ ਹੀ ਕਹਿਣਾ ਸਿਖਾਉਂਦਾ ਆ ਜੀ। ਬਾਕੀ ਜਦਵੀ ਜੀ ਥੈਂਕ ਯੂ ਸੋ ਮਚ ਜੀ।
ਹਾਂਜੀ ਜੁਝਾਰ ਸਿੰਘ ਜੀ, ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਮੈਨੂੰ ਪਤਾ ਨੀ ਕਿ ਅੱਜ ਸਾਨੂੰ ਸਮਾਂ ਕਿੰਨਾ ਕੁ ਮੈਨੂੰ ਤੁਸੀਂ ਸਾਡੇ ਜਿਹੜੇ ਆਰਗਨਾਈਜ਼ਰ ਨੇ, ਬਿਕੋਜ਼ ਮੈਂ ਇਹ ਦੇਖਣਾ ਪਏਗਾ ਮੈਨੂੰ ਕਿ ਅੱਜ ਕਿੰਨੇ ਕੁ ਸਾਡੇ ਸਪੋਂਸਰਸ ਨੇ ਕੀ ਗੱਲਬਾਤ ਹੈ। ਬਟ ਜੇ ਤੁਸੀਂ ਮੈਨੂੰ ਕਿਸ ਦਿਨ ਸਮਾਂ ਦਿਓ ਤੇ ਮੇਰੇ ਕੋਲ ਘੱਟ ਤੋਂ ਘੱਟ ਜੇ ਬੰਗਲਾਦੇਸ਼ ਵਾਰ ਨੂੰ ਅਸੀਂ ਡਿਸਕਸ ਕਰਨਾ ਹੈ ਨਾ, ਇਹਦੀ ਬੈਕਗਰਾਉਂਡ ਜਾਣਨੀ ਹੈ ਕੀ ਇਹਦੀ ਅਸਲੀਅਤ ਸੀਗੀ, ਕਿਉਂਕਿ ਮੈਨੂੰ ਪਤਾ ਕਿ ਕੱਲ੍ਹ ਥੋੜ੍ਹੀ ਜਿਹੀ ਗੱਲ ਹੋ ਸਕੀ ਸੀਗੀ 16 ਦਸੰਬਰ 1971 ਬੜੀ ਇੰਪੋਰਟੈਂਟ ਡੇਟ ਹੈ। ਸੋ ਕੱਲ੍ਹ ਇਸ ਲਈ ਥੋੜ੍ਹੀ ਜਿਹੀ ਅਸੀਂ ਗੱਲ ਕਰ ਲਈ ਹੈ। ਤੁਸੀਂ ਹੁਣ ਜਿਹੜੇ ਸਵਾਲ ਪੁੱਛੇ ਨੇ ਬੰਗਲਾਦੇਸ਼ ਵਾਰ ਦੇ, ਕਿ ਤੁਸੀਂ ਇੱਕ ਪੱਖ ਦੇ ਨਾਲ ਐਗਰੀ ਕੀਤੇ ਹੋ ਮੇਰੇ, ਔਰ ਲੇਕਿਨ ਦੂਸਰਾ ਜਿਹੜਾ ਤੁਸੀਂ ਐਸਪੈਕਟ ਇਹ ਵੀ ਦੱਸ ਰਹੇ ਹੋ ਕਿ ਇਹ ਬੰਗਲਾਦੇਸ਼ ਜਾਂ ਉਸ ਸਮੇਂ ਪਾਕਿਸਤਾਨ ਦਾ ਇੰਟਰਨਲ ਮੈਟਰ ਸੀਗਾ ਤੇ ਇੰਡੀਆ ਨੂੰ ਇੰਟਰਨਲ ਮੈਟਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਕਰਨੀ ਚਾਹੀਦੀ। ਸੋ ਮੈਂ ਨਹੀਂ ਕਹਾਂਗਾ ਕਿ ਇੰਟਰਨਲ ਮੈਟਰ ਸੀਗਾ ਜਾਂ ਨਹੀਂ ਸੀਗਾ, ਆਈ ਵਿਲ ਨੋਟ ਡਿਸਕਸ ਦੈਟ। ਮੈਂ ਤੁਹਾਨੂੰ ਇਹਦਾ ਜਦੋਂ ਤੱਕ ਇਹਦਾ ਬੈਕਗਰਾਉਂਡ ਅਸੀਂ ਪੂਰੀ ਡਿਟੇਲ ਦੇ ਵਿੱਚ ਡਿਸਕਸ ਨਹੀਂ ਕਰਦੇ, ਸੋ ਮੈਨੂੰ ਤਕਰੀਬਨ ਐਟਲੀਸਟ ਗੁੱਡ 25-30 ਮਿੰਟ ਚਾਹੀਦੇ ਹੋਣਗੇ, 20-25 ਮਿੰਟ ਚਾਹੀਦੇ ਹੋਣਗੇ। ਜੇ ਮੈਂ ਬਰੀਚ ਵੀ ਕਰਾਂ ਤਾਂ 15 ਮਿੰਟ ਚਾਹੀਦੇ ਹੋਣਗੇ ਕਿ ਮੈਂ ਇਹਦਾ ਬੈਕਗਰਾਉਂਡ ਥੋੜ੍ਹਾ ਜਿਹਾ ਦੱਸ ਸਕਾਂ। ਵੈਸੇ ਕਿਸੇ ਦਿਨ ਤੁਹਾਨੂੰ ਪੂਰਾ ਜੇ ਤੁਸੀਂ ਇੰਟਰਸਟਿੰਗ ਚੀਜ਼ਾਂ ਵੀ ਸੁਣਨੀਆਂ, ਇਹਦੇ ਬਹੁਤ ਇੰਟਰਸਟਿੰਗ ਐਸਪੈਕਟ ਨੇ, ਅਤੇ ਘੱਟ ਤੋਂ ਘੱਟ ਮਿਨੀਮਮ ਵੀ ਜੇ ਗੱਲ ਕਰਾਂ ਇਹਦੇ ਸਾਰੇ ਇੰਟਰਸਟਿੰਗ ਐਸਪੈਕਟ ਇਹਦੇ ਡਿਸਕਸ ਕਰਨੇ ਆ ਬੰਗਲਾਦੇਸ਼ ਵਾਰ ਦੇ। ਅਤੇ ਮੇਰੇ ਖਿਆਲ ਦੇ ਨਾਲ ਕਿਸੇ ਦਿਨ ਚੈਨਲ ਵਾਏ ਦੇ ਉੱਤੇ ਸਾਨੂੰ 1.5-2 ਘੰਟੇ ਦਾ ਪ੍ਰੋਗਰਾਮ ਕਰਾਂਗੇ, ਤੁਹਾਨੂੰ ਬੜੀਆਂ ਸਾਰੀਆਂ ਇੰਟਰਸਟਿੰਗ ਚੀਜ਼ਾਂ ਵੀ ਉਹਦੇ 'ਚ ਮਿਲਣਗੀਆਂ, ਔਰ ਬਹੁਤ ਕੁਛ ਬਹੁਤ ਸਾਰੇ ਫੈਕਟਸ, ਔਰ ਜੋ ਵੀ ਅਸੀਂ ਗੱਲ ਕਰਾਂਗੇ ਜੋ ਫੈਕਚੁਅਲੀ ਕਰੈਕਟ ਹੋਣਗੇ ਉਹਦੇ ਤੱਤ ਉਹਦੇ ਆਧਾਰ ਦੇ ਉੱਤੇ ਗੱਲ ਕਰਾਂਗੇ। ਮੇ ਬੀ ਆਈ ਕੈਨ ਇਨਵਾਈਟ ਸਮ ਜਰਨਲਿਸਟ ਜਿਨ੍ਹਾਂ ਨੇ ਕਿ ਇਹਨੂੰ ਬੜੀ ਕਲੋਜ਼ਲੀ ਫੋਲੋ ਵੀ ਕੀਤਾ ਹੋਏਗਾ। ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਇਸ ਸਮੇਂ, ਕਿਉਂਕਿ ਬੰਗਲਾਦੇਸ਼ ਵਾਰ ਕੋਈ ਬੜੀ ਪੁਰਾਣੀ ਵਾਰ ਨਹੀਂ ਹੈ, 1971 ਦੀ ਜੰਗ ਹੈ, ਬੜੇ ਸਾਰੇ ਇਸ ਵੇਲੇ ਜਰਨਲਿਸਟ ਨੇ ਜਿਹੜੇ ਕਿ ਇੰਡੀਆ 'ਚ ਹੈਗੇ ਨੇ, ਬੰਗਲਾਦੇਸ਼ 'ਚ ਹੈਗੇ ਨੇ, ਪਾਕਿਸਤਾਨ 'ਚ ਹੈਗੇ ਨੇ, ਜਿਨ੍ਹਾਂ ਨੇ ਕਿ ਉਸ ਸਮੇਂ ਰਿਪੋਰਟਿੰਗ ਕੀਤੀ ਹੈ। ਐਸਾ ਨਹੀਂ ਹੈ ਕਿ ਸਿਰਫ ਜ਼ਿੰਦਾ ਹੀ ਹੈਗੇ ਨੇ ਕਿ ਜੀ ਹਾਂਜੀ ਹੁਣ ਜਿਹੜਾ ਬੰਦਾ ਜਿਹੜੇ ਵੀ ਬੰਦੇ 1971 ਤੋਂ ਪਹਿਲਾਂ ਪੈਦਾ ਹੋਏ ਨੇ ਉਹ ਜ਼ਿੰਦਾ ਹੋਣਗੇ, ਬਟ ਦੈਟ ਡਜ਼ਨਟ ਨੈਸੈਸਰੀ ਮੀਨ ਕਿ ਉਹਨਾਂ ਨੂੰ ਇਹਦੇ ਬਾਰੇ ਪਤਾ ਸੀਗਾ ਉਸ ਟਾਈਮ। ਬੜੇ ਸਾਰੇ ਐਸੇ ਜਰਨਲਿਸਟ ਨੇ, ਇੰਟਲੈਕਚੁਅਲਸ ਨੇ, ਬੜੇ ਸਾਰੇ ਐਸੇ ਲੋਕ ਨੇ ਜਿਹੜੇ ਕਿ ਅੱਜ ਵੀ ਜ਼ਿੰਦਾ ਨੇ, ਮੌਜੂਦ ਨੇ, ਉਹ ਬੜੇ ਸਾਰੇ ਆਰਟੀਕਲਸ ਅੱਜ ਵੀ ਲਿਖਦੇ ਨੇ, ਉਹਨਾਂ ਨੇ ਰਿਪੋਰਟਿੰਗ ਵੀ ਕੀਤੀ ਉਸ ਦੌਰ ਦੀ। ਜਦੋਂ ਭੁੱਟੋ ਸਾਹਿਬ ਨੇ ਇਹ ਕਹਿ ਦਿੱਤਾ ਕਿ ਸਿੰਧ ਔਰ ਪੰਜਾਬ ਕੀ ਚਾਬੀਆਂ ਮੇਰੀ ਜੇਬ ਮੇਂ ਹੈ, ਮੈਂ ਦੁਬਾਰਾ ਦੁਹਰਾ ਦਿਆਂ, ਜਦੋਂ ਭੁੱਟੋ ਸਾਹਿਬ ਨੇ ਕਹਿ ਦਿੱਤਾ ਕਿ ਸਿੰਧ ਔਰ ਪੰਜਾਬ ਕੀ ਚਾਬੀਆਂ ਮੇਰੀ ਜੇਬ ਮੇਂ ਹੈ, ਔਰ ਮੁਜੀਬੁਰ ਰਹਿਮਾਨ ਨੂੰ ਉਹਨਾਂ ਨੇ ਕਿਉਂ ਨਹੀਂ ਐਕਸੈਪਟ ਕੀਤਾ, ਹਾਲਾਂਕਿ ਮੁਜੀਬੁਰ ਰਹਿਮਾਨ ਬੜਾ ਸਟਰੋਂਗ ਮੈਂਡੇਟ ਉਹਨਾਂ ਨੂੰ ਬੰਗਾਲ ਦੇ ਵਿੱਚ ਮਿਲਿਆ ਸੀਗਾ, ਈਸਟ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਬੜਾ ਸਟਰੋਂਗ ਮੈਂਡੇਟ ਮਿਲਿਆ ਸੀ, ਕਿਉਂ ਨਹੀਂ ਐਕਸੈਪਟ ਕੀਤਾ ਉਹਨਾਂ ਨੂੰ? ਯਾਹਿਆ ਖਾਨ ਸਾਹਿਬ ਉਹਨਾਂ ਦਾ ਕੀ ਰੋਲ ਸੀਗਾ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਇਹ ਸਾਰੀ ਰਿਪੋਰਟਿੰਗ ਕੀਤੀ, ਜਿਨ੍ਹਾਂ ਜਰਨਲਿਸਟ ਨੇ ਉਸ ਸਮੇਂ ਜਾ ਕੇ ਪਾਕਿਸਤਾਨ ਤੋਂ ਬੰਗਲਾਦੇਸ਼ ਜਾਂ ਉਸ ਸਮੇਂ ਦਾ ਅਸੀਂ ਈਸਟ ਪਾਕਿਸਤਾਨ ਕਹਿ ਲਈਏ, ਜਾਂ ਇਸ ਤਰ੍ਹਾਂ ਕਹਿ ਲਓ ਕਿ ਡਾਕਾ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਕਿ ਉੱਥੇ ਦੇਖਿਆ ਕਿ ਕੀ ਸੂਰਤ ਹਾਲ ਹੈ, ਉਹਨਾਂ ਉਹ ਜਰਨਲਿਸਟ ਅੱਜ ਵੀ ਮੌਜੂਦ ਨੇ। ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣੋ, ਮੈਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਾਂਗਾ ਕਿ ਉਹ ਕੀ ਕਹਿੰਦੇ ਨੇ। ਮੈਂ ਤੁਹਾਨੂੰ ਨਾਮ ਦੱਸ ਕੇ ਦੱਸਾਂਗਾ ਕਿ ਦਿਸ ਇਜ਼ ਦਾ ਪਰਟੀਕੁਲਰ ਜਰਨਲਿਸਟ, ਠੀਕ ਹੈ, ਆਹ ਜਰਨਲਿਸਟ ਦਾ ਨਾਮ ਹੈ ਜਿਹਨੇ ਕਿ ਭੁੱਟੋ ਸਾਹਿਬ ਦੀ ਤਕਰੀਰ ਸੁਣ ਰਿਹਾ ਸੀਗਾ, ਲਾਈਵ ਸੁਣ ਰਿਹਾ ਸੀ। ਇੱਕ ਤਾਂ ਨਾ ਟੀਵੀ ਤੇ ਇੱਕ ਹੁੰਦਾ, ਵੈਸੇ ਲਾਈਵ ਸੁਣ ਰਿਹਾ ਸੀਗਾ ਕਿ ਭੁੱਟੋ ਸਾਹਿਬ ਕੀ ਕਹਿ ਰਹੇ ਸੀਗੇ, ਮੁਜੀਬੁਰ ਰਹਿਮਾਨ ਸਾਹਿਬ ਕੀ ਕਹਿ ਰਹੇ ਸੀ, ਯਹਿਆ ਖਾਨ ਸਾਹਿਬ ਦੀ, ਤੇ ਅੱਜ ਤੱਕ ਸਾਰਾ ਕੁਝ ਰੇਡੀਓ ਪਾਕਿਸਤਾਨ ਤੇ ਜੋ ਯਹਿਆ ਖਾਨ ਸਾਹਿਬ ਨੇ ਕਿਹਾ ਉਹ ਅੱਜ ਤੱਕ ਮੌਜੂਦ ਹੈ। ਮੈਂ ਹੁਣੇ ਤੁਹਾਨੂੰ ਯੂਟਿਊਬ ਤੇ ਹੁਣੇ ਸੁਣਾ ਦਿੰਦਾ, ਮਿਸਟਰ ਜਨਰਲ ਨਿਆਜ਼ੀ ਸਾਹਿਬ ਜੰਗ ਹਾਰਨ ਤੋਂ ਪਹਿਲਾਂ ਐਸੋਸੀਏਟਿਡ ਪ੍ਰੈਸ, ਕਿਸੇ ਇੰਡੀਆ ਦੇ ਮੀਡੀਆ ਨੂੰ ਨਹੀਂ, ਕਿਸੇ ਪਾਕਿਸਤਾਨ ਦੇ ਮੀਡੀਆ ਨੂੰ ਨਹੀਂ, ਮੈਂ ਜਿੰਨੇ ਵੀ ਆਰਟੀਕਲ ਪੜ੍ਹਦਾ, ਮੈਂ ਇੰਡੀਅਨ, ਆਮ ਨੋਟ ਸੇਇੰਗ ਇੰਡੀਅਨ ਔਥਰਸ ਵੀ ਬੜੇ ਚੰਗੇ ਨੇ, ਇੰਡੀਅਨ ਮੀਡੀਆ ਵੀ ਚੰਗਾ ਹੈ ਆਪਣੀ ਜਗ੍ਹਾ ਤੇ, ਮੈਂ ਜਿੰਨੇ ਵੀ ਆਰਟੀਕਲਸ ਜਾਂ ਜਦੋਂ ਵੀ ਇਤਿਹਾਸ ਪੜ੍ਹਦਾ ਤੇ ਉਹਦੇ ਵਿੱਚ ਉਸ ਕੰਟਰੀ ਦੇ ਹਿਸਟੋਰੀਅਨ ਦਾ ਬਹੁਤ ਘੱਟ ਪੜ੍ਹਦਾ, ਕਿਉਂਕਿ ਹੋ ਸਕਦਾ ਹੈ ਕਿ ਉਹ ਕਿਤੇ ਨਾ ਕਿਤੇ ਉਹਦੇ ਹੱਕ ਦੇ ਵਿੱਚ ਲਿਖ ਦੇਵੇ। ਜੇ ਬੰਗਲਾਦੇਸ਼ ਵਾਰ ਦੇ ਬਾਰੇ ਮੈਂ ਪੜ੍ਹਾਂਗਾ ਤਾਂ ਮੈਂ ਨਹੀਂ ਪੜ੍ਹਾਂਗਾ ਕਿ ਇੰਡੀਅਨ ਮੀਡੀਆ ਨੇ ਕੀ ਲਿਖਿਆ, ਕਿਉਂਕਿ ਇੰਡੀਅਨ ਮੀਡੀਆ ਜਾਂ ਇੰਡੀਅਨ ਔਥਰ ਜੇ ਕੋਈ ਕਿਤਾਬ ਲਿਖੇਗਾ, ਹਾਂ ਪੜ੍ਹ ਲਾਂਗੇ ਆਪਣੀ ਨੌਲੇਜ ਲਈ, ਆਪਣੀ ਨੌਲੇਜ ਲਈ ਪੜ੍ਹ ਲਾਂਗੇ ਕਿ ਇੰਡੀਅਨ ਔਥਰ ਨੇ ਕੀ ਲਿਖਿਆ, ਬਟ ਇੰਡੀਅਨ ਔਥਰ ਦੀ ਬਜਾਏ ਜੇ ਬੰਗਲਾਦੇਸ਼ ਵਾਰ ਦੇ ਉੱਤੇ ਮੈਂ ਪੜ੍ਹਨਾ ਹੋਏਗਾ ਤਾਂ ਮੈਂ ਪਾਕਿਸਤਾਨ ਦਾ ਪੱਖ ਵੀ ਸੁਣਾਂਗਾ ਕਿ ਪਾਕਿਸਤਾਨ ਦੇ ਪੱਤਰਕਾਰ ਆਪਣੀ ਕਿਤਾਬਾਂ ਦੇ ਵਿੱਚ ਕੀ ਲਿਖ ਰਹੇ ਨੇ। ਬੜੀਆਂ ਸਾਰੀਆਂ ਕਿਤਾਬਾਂ ਇਹਦੇ ਬਾਰੇ ਲਿਖੀਆਂ ਗਈਆਂ। ਫਿਰ ਮੋਸਟ ਇੰਟਰਸਟਿੰਗ ਚੀਜ਼, ਜੇ ਤੁਸੀਂ ਵਾਕਈ ਬੰਗਲਾਦੇਸ਼ ਵਾਰ ਦੇ ਬਾਰੇ ਜਾਣਨਾ ਚਾਹੁੰਦੇ ਹੋ ਤੇ ਬੜੀਆਂ ਸਾਰੀ ਕਮਿਸ਼ਨ ਦੀਆਂ ਰਿਪੋਰਟਸ ਆਈਆਂ ਨੇ, ਉਹ ਕਮਿਸ਼ਨ ਦੀ ਰਿਪੋਰਟ ਪੜ੍ਹੋ ਕੀ ਹੈ। ਹਾਲਾਂਕਿ ਪੂਰੀ ਰਿਪੋਰਟ ਨਹੀਂ ਬਾਹਰ ਆਈ ਕਿਉਂਕਿ ਉਹ ਰਿਪੋਰਟ ਦੀਆਂ 12 ਕਾਪੀਆਂ ਜਿਹੜੀਆਂ ਬਣਾਈਆਂ ਗਈਆਂ ਸੀ ਉਹਦੇ ਵਿੱਚੋਂ 11 ਕਾਪੀਆਂ, ਪਾਕਿਸਤਾਨ ਬੰਗਲਾਦੇਸ਼ ਦੀ ਜੰਗ ਕਿਉਂ ਹਾਰਿਆ, 12 ਕਾਪੀਜ਼ ਉਹਦੀਆਂ, ਉਹਨਾਂ ਨੇ ਚੀਫ ਜਸਟਿਸ ਪਾਕਿਸਤਾਨ ਦੇ ਜੱਜ ਸੀਗੇ, ਪਾਕਿਸਤਾਨ ਦੇ ਚੀਫ ਜਸਟਿਸ ਨੇ ਰਿਪੋਰਟ ਪੂਰੀ ਤਿਆਰ ਕੀਤੀ ਔਰ ਉਸ ਤੋਂ ਬਾਅਦ ਉਹ ਰਿਪੋਰਟ ਦੀਆਂ 12 ਕਾਪੀਆਂ ਪਾਕਿਸਤਾਨ ਦੀ ਉਸ ਵੇਲੇ ਦੀ ਸਰਕਾਰ ਜੋ ਭੁੱਟੋ ਸਾਹਿਬ ਸੀਗੇ ਉਹਨਾਂ ਨੂੰ ਦੇ ਦਿੱਤੀ। 11 ਕਾਪੀਆਂ ਉਹਦੀਆਂ ਡਿਸਟਰੋਏ ਕਰ ਦਿੱਤੀਆਂ ਗਈਆਂ, 11 ਕਾਪੀਆਂ, ਔਰ ਇੱਕ ਕਾਪੀ ਜਿਹੜੀ ਆ ਉਹ ਸਰਕਾਰ ਕੋਲ ਸੀਗੀ, ਬਾਅਦ ਦੇ ਵਿੱਚ ਉਹ ਜਿਹੜੀ ਕਾਪੀ ਹੈ ਉਹ 2000 ਦੇ ਵਿੱਚ 1971 ਦੀ ਵਾਰ ਦੀ ਜਿਹੜੀ ਰਿਪੋਰਟ ਹੈ ਕਿ ਪਾਕਿਸਤਾਨ ਬੰਗਲਾਦੇਸ਼ ਵਾਰ ਕਿਉਂ ਹਾਰਿਆ, ਫਾਲ ਆਫ ਡਾਕਾ ਕਿਉਂ ਹੋਈ, ਉਹਦੀ 11 ਕਾਪੀਆਂ ਡਿਸਟਰੋਏ ਹੋ ਗਈਆਂ। ਇੱਕ ਕਾਪੀ ਜਿਹੜੀ ਬਚੀ ਸੀ ਉਹਦੇ ਕੁਛ ਕਾਫੀ ਸਾਰੇ ਜਿਹੜੇ ਚੀਜ਼ਾਂ ਸੀਗੀਆਂ ਉਹਨੂੰ ਡੀਕਲਾਸੀਫਾਈ ਕਰ ਦਿੱਤਾ ਗਿਆ ਕਿ ਜੀ ਆਹ ਲੋਕ ਜਾਣ ਲੈਣ ਪਾਕਿਸਤਾਨ ਦੇ ਜਾਂ ਦੁਨੀਆ ਭਰ ਦੇ ਲੋਕ ਕਿ ਪਾਕਿਸਤਾਨ 1971 ਦੇ ਵਿੱਚ ਕਿਉਂ ਹਾਰਿਆ। ਉਹ ਪਾਕਿਸਤਾਨ ਦੀ ਅਖਬਾਰ ਡੌਨ ਔਰ ਇੰਡੀਆ ਸਾਈਡ ਦੇ ਉੱਤੇ ਇੰਡੀਆ ਟੂਡੇ ਨੇ ਉਹ ਰਿਪੋਰਟ ਜਾਰੀ ਕੀਤੀਆਂ ਸੀਗੀਆਂ। ਮੈਂ ਜਦੋਂ ਇੰਡੀਆ ਸੀਗਾ ਜਿੱਥੇ ਅਸੀਂ ਜੋਬ ਤੇ ਕੰਮ ਕਰਦੇ ਸੀਗੇ, ਸਾਨੂੰ ਆਫਿਸ ਵੱਲੋਂ, ਇੱਕ ਤਾਂ ਸਾਨੂੰ ਵੈਸੇ ਹੀ ਸ਼ੌਕ ਸੀਗਾ ਪੜ੍ਹਨ ਦਾ, ਸਾਨੂੰ ਆਫਿਸ ਵੱਲੋਂ ਇੰਡੀਆ ਟੂਡੇ ਹਰ ਇੰਜੀਨੀਅਰ ਨੂੰ ਦਿੱਤੀ ਜਾਂਦੀ ਸੀਗੀ ਕਿ ਪੜ੍ਹੋ ਤੁਸੀਂ ਇਹ ਮੈਗਜ਼ੀਨ। ਸੋ ਬੜਾ ਸ਼ੌਕ ਹੁੰਦਾ ਸੀ ਕਿ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਇੰਡੀਆ ਟੂਡੇ ਸਾਰੀ ਪੜ੍ਹ ਦਿੱਤੀ ਹੁੰਦੀ ਸੀ, ਕਿਉਂਕਿ ਵੈਸੇ ਇੱਕ ਤਾਂ ਆਪਣੇ ਪੈਸੇ ਦੇ ਕੇ ਅਖਬਾਰ ਖਰੀਦ ਕੇ ਤਾਂ ਪੜ੍ਹਨਾ ਵੀ ਲੱਗਦਾ, ਲੇਕਿਨ ਇੰਡੀਆ ਟੂਡੇ ਦੇ ਆਫਿਸ ਵੱਲੋਂ ਮਿਲਦੀ ਸੀ। ਸਨ 2000 ਦੇ ਵਿੱਚ ਜਦ ਮੈਂ ਇੰਡੀਆ ਹੀ ਸੀਗਾ ਤੇ ਡੌਨ ਨੇ, ਇੱਧਰ ਮੈਂ ਡੌਨ ਨਹੀਂ ਸੀ ਪੜ੍ਹਦਾ ਉਸ ਸਮੇਂ, ਲੇਕਿਨ ਇੰਡੀਅਨ ਸਾਈਡ ਦੇ ਉੱਤੇ ਇੰਡੀਆ ਟੂਡੇ ਨੇ ਪੂਰੀ ਜੋ ਰਿਪੋਰਟ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਜੱਜ ਦੁਆਰਾ, ਜੋ ਪਾਕਿਸਤਾਨ ਦੇ ਜੱਜ ਨੇ ਜਿਹਦੇ ਵਿੱਚ ਕਿ ਮੇਰੇ ਖਿਆਲ ਦੇ ਨਾਲ 300 ਬੰਦਿਆਂ ਦੀ ਗਵਾਹੀ ਸੀਗੀ ਉਸ ਰਿਪੋਰਟ ਦੇ ਵਿੱਚ, ਜੇ ਤੁਸੀਂ ਰਿਪੋਰਟ ਧਿਆਨ ਦੇ ਨਾਲ ਪੜ੍ਹੋ ਤੇ ਉਹਦੇ ਵਿੱਚ 300 ਬੰਦਿਆਂ ਦੀ ਗਵਾਹੀ ਸੀਗੀ। ਉਹਦੇ ਵਿੱਚ ਉਹਨਾਂ ਨੇ ਹਰ ਬੰਦੇ ਨੂੰ ਪੁੱਛਿਆ, ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਹਰ ਬੰਦਿਆਂ ਨੂੰ ਪੁੱਛਿਆ ਕਿ ਜੀ ਹਾਂਜੀ ਤੁਸੀਂ ਦੱਸੋ ਕਿ ਜੀ ਪਾਕਿਸਤਾਨ ਇਹ ਬੰਗਲਾਦੇਸ਼ ਦਾ ਵਾਰ ਜਿਹੜਾ ਜਾਂ ਸੀ ਫਾਲ ਆਫ ਡਾਕਾ ਹੈ ਜਿਹੜਾ ਉਹ ਕਿਉਂ ਹੋਇਆ, ਵਾਈ ਡਿਡ ਦਿਸ ਹੈਪਨ, ਆਖਿਰਕਾਰ ਕਾਰਨ ਕੀ ਸੀਗਾ। ਸੋ ਜੇ ਰਿਪੋਰਟ ਤੁਸੀਂ ਪੜ੍ਹੋ ਹਮੀਦੁਰ ਰਹਿਮਾਨ ਕਮਿਸ਼ਨ ਦੀ ਰਿਪੋਰਟ, ਸੋ ਹਮੀਦੁਰ ਰਹਿਮਾਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਸਾਰਾ ਬਕਾਇਦਾ ਦੱਸਿਆ ਕਿ ਇਹਦੀ ਹਿਸਟੋਰੀਕਲ ਬੈਕਗਰਾਊਂਡ ਸੀਗੀ, ਕਿਉਂ ਪਾਕਿਸਤਾਨ ਜਿਹੜਾ ਜੀ ਜੰਗ ਹਾਰਿਆ। ਔਰ ਇਹਦੇ ਵਿੱਚ ਇੰਟਰਸਟਿੰਗ ਚੀਜ਼ ਇਹ ਸੀਗੀ ਕਿ ਉਸ ਵੇਲੇ ਦੇ ਜਿੰਨੇ ਵੀ ਮਤਲਬ ਕਹਿੰਦੇ ਕਹਾਉਂਦੇ ਲੀਡਰ ਸੀਗੇ, ਚਾਹੇ ਜਨਰਲ ਯਾਹਿਆ ਖਾਨ, ਉਹ ਵੀ ਪੇਸ਼ ਹੋਏ, ਉਹਨਾਂ ਨੇ ਵੀ ਆ ਕੇ ਆਪਣੀ ਗਵਾਹੀ ਦਿੱਤੀ ਇਸ ਦੇ ਸਾਹਮਣੇ, ਦੇਸ਼ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਸਾਹਿਬ, ਉਹਨਾਂ ਨੇ ਵੀ ਦਿੱਤੀ। ਲਿਸਟ ਬੜੀ ਲੰਬੀ ਚੌੜੀ ਹੈ, ਚਾਹੇ ਅਬਦੁਲ ਹਮਿਦ ਖਾਨ ਸਾਹਿਬ ਸੀਗੇ, ਨੂਰੁਲ ਅਮੀਨ ਸਾਹਿਬ ਉਸ ਸਮੇਂ, ਉਹਨਾਂ ਨੇ ਵੀ ਆਪਣੀ ਰਿਪੋਰਟ ਦਿੱਤੀ ਕਿ ਕਿਉਂ। ਜਨਰਲ ਟਿੱਕਾ ਖਾਨ ਨੇ ਆਪਣਾ ਦੱਸਿਆ ਕਿ ਜੀ ਕੀ ਹੋਇਆ ਉੱਥੇ ਸਾਰਾ ਕੁਛ। ਨਿਆਜ਼ੀ ਸਾਹਿਬ ਨੇ ਦੱਸਿਆ, ਜਨਰਲ ਏ ਕੇ ਨਿਆਜ਼ੀ ਸਾਹਿਬ, ਉਹਨਾਂ ਨੇ ਵੀ ਦੱਸਿਆ ਕਿ ਕਿਉਂਕਿ ਹੀ ਵਾਜ਼ ਦਾ ਵਨ, ਜੇ ਤੁਸੀਂ ਉਹ ਇਤਿਹਾਸਿਕ ਤਸਵੀਰਾਂ ਦੇਖੀਆਂ ਹੋਣ ਬੰਗਲਾਦੇਸ਼ ਰੇਸ ਕੋਰਸ ਦੀਆਂ, ਕਿ ਜਦੋਂ ਜਨਰਲ ਨਿਆਜ਼ੀ ਸਾਹਿਬ ਸਾਈਨ ਕਰ ਰਹੇ ਨੇ ਕਿ ਜੀ ਆਹ ਲਓ ਜੀ ਅਸੀਂ ਸਰੈਂਡਰ ਕੀਤਾ, ਕਦੇ ਲੜਾਈਆਂ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ, ਬੜੀਆਂ ਜੰਗਾਂ ਇਤਿਹਾਸ ਦੇ ਵਿੱਚ ਹੋਈਆਂ, ਪਰ ਇੱਕ ਸ਼ਖਸ, ਇੱਕ ਜਨਰਲ ਸਾਈਨ ਕਰ ਰਿਹਾ ਕਿ ਜੀ ਆਹ ਲਓ ਜੀ ਅਸੀਂ ਸਰੈਂਡਰ ਕਰਦੇ ਹਾਂ। 93,000 ਪਾਕਿਸਤਾਨੀ ਫੌਜੀ ਜਿਹੜੇ ਆ ਉਹਨਾਂ ਨੇ ਸਰੈਂਡਰ ਕੀਤਾ, ਔਰ ਜਨਰਲ ਨਿਆਜ਼ੀ ਨੇ ਆਪਣੀ ਰਿਵੋਲਵਰ ਹੈ ਪਕੜਾ ਦਿੱਤੀ ਸਾਹਮਣੇ, ਔਰ ਫਿਰ ਗਾਰਡ ਆਫ ਆਨਰ ਦਿੱਤਾ ਪਾਕਿਸਤਾਨ ਦੀ ਫੌਜ ਨੇ ਹਾਰਨ ਤੋਂ ਬਾਅਦ ਇੰਡੀਅਨ ਫੌਜ ਨੂੰ। ਇਹ ਸਾਰਾ ਕੁਛ ਉੱਥੇ ਲਿਖਿਆ ਸੀਗਾ, ਸ਼ਰਤਾਂ ਸੀਗੀਆਂ ਕਿ ਤੁਸੀਂ ਸਰੈਂਡਰ ਪਬਲਿਕਲੀ ਕਰਨਾ। ਜਨਰਲ ਨਿਆਜ਼ੀ ਨੇ ਕਿਹਾ, ਜਨਰਲ ਜੇਕਬ ਨੂੰ ਜਨਰਲ ਨਿਆਜ਼ੀ ਨੇ ਕਿਹਾ ਕਿ ਦੇਖੋ ਮੈਂ ਆਪਣੇ ਆਫਿਸ ਦੇ ਵਿੱਚ ਸਰੈਂਡਰ ਕਰ ਦਿੰਦਾ, ਪਰ ਉਹਨਾਂ ਕਿਹਾ ਨਹੀਂ, ਸਰੈਂਡਰ ਪਬਲਿਕਲੀ ਕਰਨਾ ਔਰ ਤੁਸੀਂ ਗਾਰਡ ਆਫ ਆਨਰ ਵੀ ਦੇਣਾ ਸਾਨੂੰ, ਪਾਕਿਸਤਾਨ ਦੀ ਫੌਜ ਇੰਡੀਅਨ ਫੌਜ ਨੂੰ ਗਾਰਡ ਆਫ ਆਨਰ ਵੀ ਦੇਗੀ। ਤੋ ਇਹ ਸਾਰਾ ਪੁੱਛਿਆ ਗਿਆ ਉਹਨਾਂ ਨੇ, ਪਾਕਿਸਤਾਨ ਨੇ ਪੂਰਾ ਕਮਿਸ਼ਨ ਬਿਠਾਇਆ ਕਿ ਜੀ ਇਹ ਹੋਇਆ ਕਿੱਦਾਂ, ਹਾਊ ਡਿਡ ਦਿਸ ਹੈਪਨ। ਇੰਡੀਅਨ ਦੀ ਫੌਜ ਬਾਹਰ ਸਿਰਫ 3000 ਫੌਜ ਸੀਗੀ, ਇੰਡੀਆ ਦੀ ਕਿੰਨੀ ਫੌਜ ਸੀ 3000, ਤੇ ਪਾਕਿਸਤਾਨ ਕੋਲ ਕਿੰਨੇ ਸੀਗੇ 30,000, ਵੈਸੇ 30,000 ਦਾ ਦਾਵਾ ਸੀਗਾ ਪਰ ਅਸਲ 'ਚ ਸੀਗੇ 26,400, ਪਰ ਫਿਰ ਵੀ ਬੜੀ ਵੱਡੀ ਫੌਜ ਸੀਗੀ, ਤੋ ਉਹ ਜਿਹੜੀ ਐਕਟਿਵ ਸੀਗੀ। ਬਾਕੀ ਜੇ ਤੁਸੀਂ ਟੋਟਲ ਗੱਲੀ ਹੈ ਬੰਗਲਾਦੇਸ਼ ਦੇ ਵਿੱਚ ਤੇ 1,00,000 ਦੇ ਨੇੜੇ ਤੇੜੇ ਸੀਗੇ। 93,000 ਜਿਹੜੇ ਪਾਕਿਸਤਾਨੀ ਫੌਜੀ ਸੀ ਉਹਨਾਂ ਨੇ ਹਥਿਆਰ ਸਿੱਟ ਦਿੱਤੇ ਕਿ ਅਸੀਂ ਹਾਰ ਮੰਨਦੇ ਹਾਂ ਜੀ, ਹੱਥ ਖੜੇ ਕਰ ਦਿੱਤੇ ਅਸੀਂ। ਇਹ ਸਭ ਕੁਛ ਕਿੱਦਾਂ ਹੋਇਆ ਉਹ ਪੜ੍ਹ ਲਓ, ਕਮਿਸ਼ਨ ਦੀ ਰਿਪੋਰਟ ਹੈ। ਡੋਂਟ ਰੀਡ ਐਨੀ ਇੰਡੀਅਨ ਜਰਨਲਿਸਟ, ਡੋਂਟ ਰੀਡ ਐਨੀ ਪਾਕਿਸਤਾਨੀ ਜਰਨਲਿਸਟ, ਡੋਂਟ ਰੀਡ ਐਨੀ ਫੋਰਨ ਜਰਨਲਿਸਟ, ਪਾਕਿਸਤਾਨ ਦੀ ਆਪਣੀ ਕਮਿਸ਼ਨ ਦੀ ਰਿਪੋਰਟ ਪੜ੍ਹੋ। ਔਰ ਉਹਦੇ ਵਿੱਚ ਕੋਈ ਇਹਨਾਂ ਨੇ ਇਹ ਥੋੜ੍ਹੀ ਬੁਲਾਇਆ ਕਿ ਇੰਦਰਾ ਗਾਂਧੀ ਜੀ ਨੂੰ ਪੁੱਛੋ ਜੀ ਕਿਉਂ ਹਾਰਿਆ, ਨੂੰ ਇੰਦਰਾ ਗਾਂਧੀ ਜੀ ਨਹੀਂ ਆਏ ਉਹਦੇ ਵਿੱਚ, ਉਹਦੇ ਵਿੱਚ ਇੰਡੀਆ ਦੇ ਕੋਈ ਜਨਰਲ ਨਹੀਂ ਆਇਆ, ਨਾ ਜਨਰਲ ਜੇਕਬ ਆਇਆ, ਨਾ ਜਨਰਲ ਅਰੋੜਾ ਸਾਹਿਬ ਆਏ ਨੇ, ਨਾ ਜਗਜੀਤ ਸਿੰਘ ਅਰੋੜਾ ਸਾਹਿਬ ਦਾ ਨਹੀਂ ਉਹਨਾਂ ਨੇ ਬਿਆਨ ਲਿਆ ਉਹਦੇ ਵਿੱਚ, ਇੰਡੀਆ ਦੇ ਜਨਰਲ ਜੇਕਬ ਸਾਹਿਬ ਦਾ ਬਿਆਨ ਨਹੀਂ ਲਿਆ ਉਹਨਾਂ ਨੇ। ਸੈਮ ਮਾਨਿਕ ਸ਼ਾਹ ਜਿਹੜਾ ਆਰਕੀਟੈਕਟ ਸੀਗਾ, ਫੀਲਡ ਮਾਰਸ਼ਲ ਸੈਮ ਮਾਨਿਕ ਸ਼ਾਹ, ਇੰਡੀਆ ਦੇ ਫੀਲਡ ਮਾਰਸ਼ਲ ਸੈਮ ਮਾਨਿਕ ਸ਼ਾਹ, ਉਹਨਾਂ ਦਾ ਬਿਆਨ ਨਹੀਂ ਉਹਨਾਂ ਨੇ ਉਹ 'ਚ ਲਿਆ ਕਿ ਤੁਸੀਂ ਕਿੱਦਾਂ ਹਰਾ ਦਿੱਤਾ ਹੈ ਪਾਕਿਸਤਾਨ ਨੂੰ। ਉਹਦੇ ਵਿੱਚ ਜਿਹੜੇ 300 ਬੰਦਿਆਂ ਦੇ ਬਿਆਨ ਆ, ਉਹ ਸਾਰੇ 300 ਬੰਦੇ या तो पाकिस्तान का कोई प्रधानमंत्री सेगा या पाकिस्तान का राष्ट्रपति सेगा, पाकिस्तान के किन्ने जनरल से उन्होंने बयान उन्होंने रिकॉर्ड किए, फिर उन्होंने रिपोर्ट तैयार की कि जी यह कमीशन ने रिपोर्ट तैयार की कि जी असी यह पता लगाइए कि वह किदा होया। सो जदों तक असं इस चीज़ को स्टडी नहीं करा सानू पता नहीं लगेगा कि यदि बैकग्राउंड की है। सो मैं किसी दिन डिटेल के जानना चाहते हो यदि बैकग्राउंड, क्योंकि तुम सवाल बड़ा इंट्रस्टिंग खड़ा किया। आई कैन डू अ टू आवर शो ऑन चैनल वाई, क्योंकि इतने साढ़े को टाइम नहीं होंगे, दो घंटे स्पॉन्सर भी लेने हैं, कॉल भी सारे कॉलर भी इंतजार कर रहे हैं। सो किस दिन मैं दो घंटे पूरा चैनल वाई तो मेरा तुम्हारे वादा है कि वी विल डू अ प्रोग्राम, और कोई भी चीज़ जी मैं तुम्हें मैनशन करा, जिड़ी चीज़ तुम्हें मैनशन करा, किसी भी चीज़ के मैनशन इंडियन जर्नलिस्ट का नहीं होएगा ना किसी। मैं हूँ जो तुम्हें इंडिया टूडे का जिक्र किया तो मैं दस दिता कि डॉन ने भी सेम चीज़ा डॉन ने भी रिपोर्ट जारी कीतिया सी, और मैं थोड़ा रैफरेंस किसी इंडियन कमीशन का नहीं देवगा, नो मैं थोड़ा रैफरेंस देवगा जिड़े या तो पाकिस्तान का देवगा कि जी हाँ जी पाकिस्तान के पत्रकार की कह रहे हैं, जिड़े पाकिस्तान के पत्रकार उत्थे मौजूद सके जो भुट्टो साहब ने इनकार कर दिता 1970 इलेक्शन में कि जी मैं नहीं मनना। बैक देखो बेसिकली जो तुम बैकग्राउंड देख रहे हो तो इस गल के खत्म हो जाती ना कि जो सुनना ही चाहते हो तो सुन लो कि सत्ता की लालच ठीक है नी पावर सत्ता की लालच सी जिदे कारण के पाकिस्तान ने बंगलादेश गवा लिया। यो काम होया, ये काम की होया, ये पाकिस्तान के जर्नलिस्ट को मैं कोट कर रहा है, जे कहो तो किस दिन उन्होंने जर्नलिस्ट की जुबानी सुना भी देवगा। पाकिस्तान के एक जर्नलिस्ट ने बड़ी इंटरेस्टिंग गल कही कि क्यों हारे, वो कहते जी देखो ऐसा हुआ कि एक माँ थी तो उससे अगर पूछा जाए कि जी ये तुम्हारा बच्चा है तो इसका क्या किया जाए तो वो कहेंगे जी इसकी परवरिश की जाए। वो कहता हुआ ऐसा कि बच्चा एक था और तीन जनों से पूछा जा रहा था, माँ से नहीं पूछा गया, तीन लोगों से पूछा गया कि इस बच्चे का क्या किया जाए। वो तीनों जने वो कह रहे थे कि मुझे दे दो मुझे दे दो। वो तीन जने कौन से गए, मुजीबुर रहमान हु वॉज इलेक्टेड एज द प्राइम मिनिस्टर, ही वॉज द प्राइम मिनिस्टर इलेक्ट मुजीबुर रहमान। दूसरा बंदा कौन सेगा, जुल्फिकार अली भुट्टो साहब। तीसरा बंदा कौन सेगा, याह्या खान साहब। ये तीन बंद को मेन कंट्रोल सेगा 1970 जो इलेक्शन हुई तो उस तो बाद तीनों जने पावर बिल्कुल चाहते थे। पावर का सही हकदार कौन सी गलत कौन सेगा यह फैसला राइट वे में देने की बजाय या मैं थोड़ा डिस्कस कर लवा, वो किसी दिन पहला पूरी बैकग्राउंड तुम सुन लो फिर तुम समझ आओगे कि पावर का सही हकदार कौन सेगा ते कौन नहीं सी। पर इन तिना जो पूछा गया कि बच्चा एक है पावर तो किसी एक को आनी है की किया जाए, वो कहते जी नहीं सानू चाहिए पावर। तो फिर जी उन्होंने कहा जी इस तरह कर दिए बच्चे के तीन टुकड़े कर दईए, बच्चा मर जाएगा, बच्चे के तीन टुकड़े करके दे दईए तुहानू एक एक टुकड़ा। तो उन्होंने तिना ने कहा जी ठीक है जी बच्चे के तीन टुकड़े करके सानू एक एक टुकड़ा दे दियो। सो ये हालात हुए, बंगलादेश अलग हो गया, पाकिस्तान अलग हो गया, भुट्टो साहब इधर प्रधानमंत्री बन गए, मुजीबुर रहमान साहब पहला तो पकड़ ले सी ने प्राइम मिनिस्टर इलेक्ट में जेल च पा दिता गया से, पर बाद फिर वो छुट के उधर वापस चले गए। सो ये बारे किसी दिन डिटेल से गल करा, वी विल टेल यू कंप्लीट बैकग्राउंड कि आखिरकार होया क्यों सी किदा होया। बड़ी इंट्रस्टिंग कहानियां ने, पाकिस्तान के नाल तो सारी दुनिया सी, लेकिन फिर भी फिर इंडिया क्यों जितया, पाकिस्तान के नाल सारी दुनिया पाकिस्तान के नाल सी, कौन नहीं सीगा पाकिस्तान के नाल। अमेरिका के जिहड़ी जहाज है जंगी जहाज उत्थे पहुंच गए सीगे, दे वर देयर इन बे ऑफ बंगाल। अमेरिका के जिहड़े जंगी जहाज है वो पूरी फ्लीट, कोई एक अद्धा जहाज थोड़ी, पूरी फ्लीट जिहड़ी सीगी अमेरिका की वो बे ऑफ बंगाल च पहुंच गई सी। ब्रिटेन उन्होंने नाल सीगा पाकिस्तान के नाल, उन्होंने जिहड़े जहाज सीगे वो पहुंच गए सीगे अरेबियन सी दे विच। ब्रिटेन नाल सीगा, अमेरिका नाल सीगा, चाइना ने सब तो ज्यादा उकसाया। चाइना कहता जी कोई गल ही नहीं, असी तुहाडे नाल हैं, चाइनीज वैपनरी भी दे रहे हैं तुहाडे नाल, नो प्रॉब्लम, असी इत्थों अटैक कर देंगे। चाइना भी नाल सीगा, यूएई नाल सीगा, तुसी यूएई ने पूरी कहा कि असी सपोर्ट देंगे। श्रीलंका जदों लड़ाई हुई है श्रीलंका पूरा नाल सीगा, जिहड़े पाकिस्तान एयरक्राफ्ट सीगे देवर रीफ्यूलिंग फ्रॉम श्रीलंका, श्रीलंका तो। इंडोनेशिया ने बड़ी सारी सपोर्ट की। सो इंडिया के नाल एक रशिया तो अलावा देर वॉज नो बड़ी हु वॉज विद इंडिया, कोई इजराइल के नाल कोई संबंध नहीं से इंडिया दे, इंडिया तो हमेशा पैलेस्टाइन की गल करता सीगा। सो कोई इंडिया के नाल कोई नहीं सीगा, कला होने के बावजूद किदा जित गया, इन्नी वड्डी जित किदा होई, ये कहानी जितना ही नहीं समझोगे उस वेले तक बड़े सारे सवाल अनआंसर्ड रहेंगे। और चाइना ने फिर खुल के क्यों नहीं साथ दिता, वह भी बड़ा इंपोर्टेंट सवाल है। बाकी तो मैं दसिया ना तुहानू भी जहाज लैके आ गए, बट चाइना ने क्यों नहीं साथ दिता, वो बड़ी इंट्रस्टिंग कहानी है। ये सारी तुहानू फिर किस दिन आराम सुनावांगे चैनल वाई दे उत्ते डिटेल दे विच सारा विद विद पिक्चर्स ਵਿਦ ਪਿਕਚਰ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਸੈਮ ਮਾਨਿਕ ਸ਼ਾਹ ਕੌਣ ਸੀਗਾ? ਸੈਮ ਮਾਨਿਕ ਸ਼ਾਹ ਇੱਕ ਪਾਰਸੀ ਸੀਗਾ, ਠੀਕ ਹੈ ਨੀ, ਲੇਕਿਨ ਉਹ ਪਾਰਸੀ ਹੋਣ ਦੇ ਬਾਵਜੂਦ ਉਹ ਕਿਸ ਤਰ੍ਹਾਂ ਉਹਨੇ, ਔਰ ਉਹਨੇ ਬੜੀ ਇੰਟਰਸਟਿੰਗ ਗੱਲ ਕਹੀ ਸੀ ਇੱਕ ਦਿਨ। ਉਹ ਕਹਿੰਦਾ ਸੀ ਮਤਲਬ ਪਾਰਸੀਜ਼ ਆਰ ਬੇਸਿਕਲੀ ਕੰਸਿਡਰਡ ਐਜ਼ ਪਾਰਟ ਆਫ ਦ ਮੁਸਲਿਮ ਕਮਿਊਨਿਟੀ। ਤੇ ਉਹ ਕਹਿੰਦਾ ਜੀ, ਇੱਕ ਵਾਰੀ ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ 1947 ਦੇ ਵਿੱਚ ਸਰ ਆਪਕੋ ਤੋਂ, ਜਨਰਲ ਸਾਹਿਬ ਆਪਕੋ ਤੋਂ ਯੇ ਥਾ ਕਿ ਆਪ ਇੰਡੀਆ ਰਹੇ ਗਏ, ਪਾਕਿਸਤਾਨ ਤੋਂ ਆਪ ਇੰਡੀਆ ਰਹਿ ਗਏ, ਅਗਰ ਪਾਕਿਸਤਾਨ ਚਲੇ ਜਾਂਦੇ ਫਿਰ? ਉਹ ਕਹਿੰਦਾ ਜੀ ਫਿਰ 1971 ਦੀ ਜੰਗ ਪਾਕਿਸਤਾਨ ਨੇ ਜਿੱਤ ਜਾਣੀ ਸੀ। ਬੜੀ ਇੰਟਰਸਟਿੰਗ ਗੱਲ ਸੈਮ ਮਾਨਿਕ ਸ਼ਾਹ ਨੇ ਕਹੀ। ਉਹ ਕਹਿੰਦਾ ਜੀ ਹਾਂ ਬਿਲਕੁਲ, ਕਹਿੰਦਾ ਸਾਡੇ ਕੋਲ ਆਪਸ਼ਨ ਸੀਗਾ ਕਿ ਅਸੀਂ ਇੰਡੀਆ ਰਹੀਏ ਕਿ ਪਾਕਿਸਤਾਨ, ਤੇ ਜੇ ਅਸੀਂ ਕਹਿੰਦਾ ਜੀ ਫਿਰ ਰਹਿ ਜਾਂਦੇ, ਮੈਂ ਪਾਕਿਸਤਾਨ ਚਲਾ ਜਾਂਦਾ ਤਾਂ ਫਿਰ 1971 ਦੀ ਜੰਗ ਪਾਕਿਸਤਾਨ ਨੇ ਜਿੱਤਣੀ ਸੀ। ਇਹ ਸੈਮ ਮਾਨਿਕ ਸ਼ਾਹ ਉਹਨਾਂ ਦਾ ਬਿਆਨ ਹੈ। ਇਸ ਤੋਂ ਖੈਰ ਇੰਦਰਾ ਗਾਂਧੀ ਜੀ ਥੋੜਾ ਨਾਰਾਜ਼ ਵੀ ਹੋ ਗਏ ਸੀ, ਜਿਸ ਦੇ ਕਾਰਨ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਸੈਮ ਮਾਨਿਕ ਸ਼ਾਹ ਨੂੰ ਇੱਕ ਦਿਨ ਆਫਿਸ ਬੁਲਾਇਆ। ਉਹ ਕਹਿੰਦੇ ਜੀ ਮੈਨੂੰ ਲੱਗ ਰਿਹਾ ਕਿ ਮੇਰੇ ਐਡਵਾਈਜ਼ਰ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੀ ਸਰਕਾਰ ਦਾ ਤਖਤਾ ਪਲਟ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਮਿਲਟਰੀ ਕੂ ਕਦੇ ਹੋਈ ਨਹੀਂ। ਪਾਕਿਸਤਾਨ ਦੇ ਵਿੱਚ ਹੁੰਦੀ ਰਹੀ ਹੈ, ਬੰਗਲਾਦੇਸ਼ ਦੇ ਵਿੱਚ ਹੁੰਦੀ ਰਹੀ ਹੈ, ਹੋਰ ਕੰਟਰੀਜ਼ 'ਚ ਬੜੀਆਂ ਹੋਈਆਂ, ਬਟ ਇੰਡੀਆ 'ਚ ਇਟ ਨੈਵਰ ਹੈਪਨਡ। ਬਟ ਜਿਹੜਾ ਜਿਸ ਬੰਦੇ ਨੂੰ ਫੀਲਡ ਮਾਰਸ਼ਲ ਦਾ ਖਿਤਾਬ ਦਿੱਤਾ ਗਿਆ ਹੋਵੇ, ਫੀਲਡ ਮਾਰਸ਼ਲ ਮਤਲਬ ਕਿ ਤੁਸੀਂ ਸਾਰੀ ਉਮਰ, ਤੁਸੀਂ ਕਦੇ ਰਿਟਾਇਰ ਨਹੀਂ ਹੋ ਰਹੇ, ਤੁਸੀਂ ਜਨਰਲ ਹੈਗੇ ਹੋ ਫੌਜ ਦੇ ਐਨੀਵੇਜ਼, ਤੇ ਔਰ ਵੀਰੋ ਵੀ ਰਹੇ ਨੇ ਸੈਮ ਮਾਨਿਕ ਸ਼ਾਹ, ਠੀਕ ਹੈ, ਲੇਕਿਨ ਉਹ ਤੁਹਾਨੂੰ ਪਤਾ ਹੈ ਕਿ ਵੀਰ ਬੋ ਦਿੱਤੇ ਜਾਂਦੇ ਆ। ਤੇ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਇੰਦਰਾ ਗਾਂਧੀ ਦੁਆਰਾ, ਤੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਐਸੀਆਂ ਖਬਰਾਂ ਮਿਲ ਰਹੀਆਂ ਮੇਰੇ ਕੈਬਨਿਟ ਤੋਂ ਕਿ ਤੁਸੀਂ ਸਰਕਾਰ ਦਾ ਤਖਤਾ ਪਲਟ ਕਰਨ ਦੀ ਸੋਚ ਰਹੇ ਹੋ। ਤੇ ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਇੰਦਰਾ ਗਾਂਧੀ ਜੀ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ ਪੁੱਛਿਆ ਕਿ ਆਪ ਕਿਆ ਸੋਚਦੇ ਇਸ ਬਾਰੇ, ਵਟ ਯੂ ਥਿੰਕ ਮੈਡਮ? ਤੇ ਜਦੋਂ ਉਹਨਾਂ ਨੇ ਪੁੱਛਿਆ ਵਟ ਯੂ ਥਿੰਕ ਮੈਡਮ, ਤੇ ਇੰਦਰਾ ਗਾਂਧੀ ਜੀ ਨੇ ਕਿਹਾ ਨਹੀਂ, ਮੇਰੇ ਬਹੁਤ ਸਾਰੇ ਲੋਕ ਮੁਝੇ ਕਹਤੇ ਹੈ ਕਿ ਤੁਮ ਕੂ ਕਰ ਸਕਤੇ ਹੋ, ਯੂ ਆਰ ਵੈਰੀ ਪਾਵਰਫੁਲ, ਬਟ ਆਈ ਥਿੰਕ ਅਦਰਵਾਈਜ਼, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੇਰਾ ਤਖਤਾ ਪਲਟੋਗੇ। ਤੇ ਸੈਮ ਮਾਨਿਕ ਸ਼ਾਹ ਨੇ ਕਿਹਾ ਕਿਉਂ, ਵਾਈ ਡੂ ਥਿੰਕ, ਡੂ ਯੂ ਥਿੰਕ ਆਈ ਐਮ ਸੋ ਇਨਕੰਪੀਟੀਟਿਵ? ਤੇ ਉਹਨਾਂ ਨੇ ਮਜ਼ਾਕ 'ਚ ਪੁੱਛਿਆ, ਤੇ ਇੰਦਰਾ ਗਾਂਧੀ ਜੀ ਨੇ ਕਿਹਾ ਨਹੀਂ ਨਹੀਂ, ਆਈ ਨੋ ਯੂ ਆਰ ਕੰਪੀਟੀਟਿਵ, ਬਟ ਆਈ ਨੋ ਯੂ ਵੋਂਟ ਡੂ ਦੈਟ, ਤੁਸੀਂ ਐਸਾ ਨਹੀਂ ਕਰੋਗੇ। ਤੋ ਉਸ ਤੋਂ ਬਾਅਦ ਕੀ ਹੋਇਆ ਉਹ ਅਸੀਂ ਫਿਰ ਕਿਸ ਦਿਨ ਤੁਹਾਨੂੰ ਜ਼ਰੂਰ ਸੁਣਾਵਾਂਗੇ। ਔਰ ਸੈਮ ਮਾਨਿਕ ਸ਼ਾਹ ਨੇ ਕਿਸ ਤਰ੍ਹਾਂ ਦੀ ਜੰਗ ਦੀ ਤਿਆਰੀ ਕੀਤੀ, ਕੀ ਉਹਨਾਂ ਦਾ ਰੋਲ ਸੀਗਾ ਬੀਂਗ ਅ ਪਾਰਸੀ, ਉਹ ਡਿਟੇਲ ਡਿਸਕਸ਼ਨ ਕਰਾਂਗੇ। ਤੁਹਾਨੂੰ ਯਾਦ ਹੋਏਗਾ ਆਪਣੇ ਪੰਜਾਬ 'ਚ ਗਵਰਨਰ ਸਾਹਿਬ ਰਹੇ ਨੇ ਜੇਕਬ ਸਾਹਿਬ, ਇਹ ਜਨਰਲ ਜੇਕਬ ਸਾਹਿਬ ਜਿਹੜੇ ਆਪਣੇ ਪੰਜਾਬ 'ਚ ਗਵਰਨਰ ਰਹੇ ਨੇ 99 ਤੋਂ ਲੈ ਕੇ 2003 ਤੱਕ, 4 ਸਾਲ ਆਪਣੇ ਪੰਜਾਬ 'ਚ ਗਵਰਨਰ ਰਹੇ ਨੇ ਨਾ ਜੇਕਬ ਸਾਹਿਬ, ਇਹੀ ਜਨਰਲ ਜੇਕਬ ਸਾਹਿਬ ਸੀਗੇ। ਜਨਰਲ ਜੇਕਬ ਉਹੀ ਜਨਰਲ ਜੇਕਬ ਆ ਜਿਹਨਾਂ ਨੇ 1971 ਦੇ ਵਿੱਚ ਬੰਗਲਾਦੇਸ਼ ਵਾਰ ਜਿਹੜੀ ਹੈ ਉਹਦੇ ਵਿੱਚ ਬੜੀ ਅਹਿਮ ਰੋਲ ਉਹਨਾਂ ਨੇ ਅਦਾ ਕੀਤਾ। ਇਹ ਜਿਹੜਾ ਤੁਸੀਂ ਤਸਵੀਰਾਂ ਦੇਖਦੇ ਹੋ, ਵੀਡੀਓਜ਼ ਦੇਖਦੇ ਹੋ ਕਿ ਜੀ ਉਹ ਪਾਕਿਸਤਾਨ ਦੇ ਜਨਰਲ ਸਾਈਨ ਕਰ ਰਹੇ ਨੇ ਇੰਡੀਅਨ ਜਨਰਲ ਦੇ ਸਾਹਮਣੇ ਸਰੈਂਡਰ ਦਾ ਡਾਕੂਮੈਂਟ, ਉਹ ਡਾਕੂਮੈਂਟ ਜਿਹੜਾ ਉਹ ਜਨਰਲ ਜੇਕਬ ਨੇ ਤਿਆਰ ਕੀਤਾ ਸੀ। ਜਨਰਲ ਜੇਕਬ ਇੱਕ ਜੀਵ ਸੀਗਾ, ਉਹਦਾ ਧਰਮ ਕਿਹੜਾ ਸੀ? ਇੱਕ ਜੀਵ ਸੀਗਾ। ਉਹਨੇ ਕੋਈ ਪੁੱਛਿਆ ਵੀ ਗਿਆ ਕਿ ਯਾਰ ਤੂੰ ਤੇ ਜੀਵ ਹੈਗਾ ਤੇ ਤੇਰੀ ਅਲਾਇੰਸ ਕਿੱਧਰ ਹੈ? ਉਹ ਕਹਿੰਦਾ ਕਹਿੰਦਾ ਧਰਮ ਤੋਂ ਮੈਂ ਜੀਵ ਹਾਂ, ਜਿਹਨੂੰ ਅਸੀਂ ਜੀਵ ਕਹਿੰਦੇ ਹਾਂ, ਯਹੂਦੀ ਕਹਿ ਲੈਂਦੇ ਹਾਂ। ਉਹ ਕਹਿੰਦਾ ਬਿਲਕੁਲ, ਕਹਿੰਦਾ ਧਰਮ ਤੋਂ ਮੈਂ ਇੱਕ ਜੀਵ ਹਾਂ ਬਟ ਆਈ ਐਮ ਇੰਡੀਅਨ ਥਰੂ ਐਂਡ ਥਰੂ। ਧਰਮ ਤੋਂ ਕਹਿੰਦਾ ਮੈਂ ਇੱਕ ਜੀਵ ਹਾਂ ਬਟ ਆਈ ਐਮ ਇੰਡੀਅਨ ਥਰੂ ਐਂਡ ਥਰੂ। ਇਹਦੇ ਜਨਰਲ ਜੇਕਬ ਨੇ ਇੱਕ ਤਿਆਰ ਕੀਤਾ ਸੀ ਡਰਾਫਟ, ਸਰੈਂਡਰ ਡਰਾਫਟ, ਜਿਹੜਾ ਜਿੱਥੇ ਸਾਈਨ ਹੋਏ ਨਾ ਜਨਰਲ ਨਿਆਜ਼ੀ ਨੇ ਜਿੱਥੇ ਸਾਈਨ ਕੀਤੇ ਕਿ ਹਾਂਜੀ ਅਸੀਂ ਸਰੈਂਡਰ ਕਰਦੇ ਹਾਂ, ਉਹ ਡਰਾਫਟ ਜਨਰਲ ਜੇਕਬ ਨੇ ਤਿਆਰ ਕੀਤਾ ਸੀ, ਉਹਨੇ ਇੰਡੀਅਨ ਗਵਰਨਮੈਂਟ ਨੂੰ ਭੇਜਿਆ ਤੇ ਆ ਜੀ ਅਸੀਂ ਇੱਦਾਂ ਸਰੈਂਡਰ ਕਰਾ ਰਹੇ ਹਾਂ। ਉਹ ਰਿਜੈਕਟ ਹੋ ਗਿਆ, ਉਹਨਾਂ ਨੇ ਉੱਥੋਂ ਰਿਜੈਕਟ ਕਰਤਾ ਕਿ ਨਹੀਂ ਇਹ ਤੁਸੀਂ ਇਹ ਸਾਈਨ ਨਹੀਂ, ਇਹ ਠੀਕ ਨਹੀਂ ਹੈ ਡਰਾਫਟ। ਤੇ ਉਹਨਾਂ ਨੇ ਪਤਾ ਨਹੀਂ, ਉਹਨਾਂ ਨੇ ਮੰਨਣਾ ਹੀ ਨਹੀਂ ਹੈ ਜਨਰਲ ਜੇਕਬ ਨੂੰ, ਉਹਨਾਂ ਨੇ ਕਿਹਾ ਸੀ ਮੰਨਣਾ ਹੀ ਨਹੀਂ, ਕਿਉਂਕਿ ਕਿਉਂ ਮੰਨਣਗੇ? ਚੰਗੀ ਫੌਜ ਹੈ ਪਾਕਿਸਤਾਨ ਕੋਲ, ਸਾਰੀ ਦੁਨੀਆਂ ਉਹਨਾਂ ਦੇ ਸਪੋਰਟ 'ਚ ਖੜੀ ਹੈ, ਅਮੈਰੀਕਾ, ਬ੍ਰਿਟੇਨ, UAE, ਇੰਡੋਨੇਸ਼ੀਆ ਤੋਂ ਲੈ ਕੇ ਸ਼੍ਰੀਲੰਕਾ ਤੋਂ ਲੈ ਕੇ ਚਾਈਨਾ, ਸਾਰੇ ਉਹਨਾਂ ਦੀ ਸਪੋਰਟ 'ਚ ਖੜੇ ਨੇ, ਉਹ ਮੰਨਣਗੇ ਨਹੀਂ। ਉਹ ਕਹਿੰਦੇ ਜੀ ਉਹ ਮੰਨਣਗੇ ਨਹੀਂ। ਉਹ ਜਨਰਲ ਜੇਕਬ ਨੇ ਕੀ ਕੀਤਾ, ਆਪਣੇ ਤੌਰ ਦੇ ਉੱਤੇ ਚਲਾ ਗਿਆ ਉਹਦੇ ਨਿਆਜ਼ੀ ਦੇ ਟੈਂਟ ਦੇ ਵਿੱਚ, ਤੇ ਜਾ ਕੇ ਉਹ ਡਾਕੂਮੈਂਟ ਦੇ ਕੇ ਕਿਸ ਤਰੀਕੇ ਦੇ ਨਾਲ ਫਿਰ ਉਹਨੇ ਡਾਕੂਮੈਂਟ ਸਾਈਨ ਕਰਾਇਆ, ਕਿਉਂ ਕੀਤਾ, ਇਹਦੀ ਕਹਾਣੀ ਵੀ ਫਿਰ ਕਿਸੇ ਦਿਨ ਤੁਹਾਨੂੰ ਸਟੋਰੀ ਬਿਹਾਇੰਡ ਹੈਡਲਾਈਨਸ ਜ਼ਰੂਰ ਸੁਣਾਵਾਂਗੇ। ਸੋ ਇਹ ਜਦੋਂ ਤੱਕ ਇਹ ਸਾਰੀ ਅਸੀਂ ਬੈਕਗਰਾਊਂਡ ਇਹ ਸਟੋਰੀ ਨਹੀਂ ਸਮਝਾਂਗੇ, ਉਸ ਵੇਲੇ ਤੱਕ ਸਾਨੂੰ ਕਲੈਰਿਟੀ ਨਹੀਂ ਹੋਏਗੀ ਕਿ ਆਖਿਰਕਾਰ 1971 ਦੀ ਜੰਗ ਦੇ ਵਿੱਚ ਹੋਇਆ ਕੀ ਸੀਗਾ। ਖੈਰ ਫਿਰ ਕਿਸੇ ਦਿਨ ਜ਼ਰੂਰ ਸੁਣਾਵਾਂਗੇ, ਕਾਲਰਸ ਬੜੇ ਇਸ ਸਮੇਂ ਇੰਤਜ਼ਾਰ ਕਰ ਰਹੇ ਨੇ। ਹਾਂਜੀ 905-424, ਮੇਰੇ ਖਿਆਲ ਨਾਲ ਤੁਸੀਂ ਪਹਿਲੀ ਵਾਰੀ ਕਾਲ ਕੀਤੀ ਹੈ ਔਰ ਹੋਲਡ ਕਰੀ ਬੈਠੇ ਹੋ, ਨਾਮ ਜ਼ਰੂਰ ਪਹਿਲਾਂ ਆਪਣਾ ਦੱਸ ਦਿਓ। 905-424 ਕੌਣ ਸਾਹਿਬ ਬੋਲ ਰਹੇ ਜੀ? ਹੈਲੋ,
ਸੁਰਿੰਦਰ ਕੁਮਾਰ।
ਹਾਂਜੀ ਸੁਰਿੰਦਰ ਕੁਮਾਰ ਜੀ ਬੋਲ ਰਹੇ ਜੀ। ਹਾਂਜੀ ਗੋ ਅਹੈਡ ਸਰ, ਤੁਸੀਂ ਆਉਂਦੇ ਹੋ।
ਹਾਂਜੀ ਮੈਂ ਮੋਸਟਲੀ ਮੈਂ ਕਦੇ ਵੀ ਆਪਣੇ ਜਿਹੜੇ ਦੇਸੀ ਚੈਨਲ ਹੁੰਦੇ ਆ ਜਾਂ ਮੀਡੀਆ ਜੋ ਵੀ ਪ੍ਰੋਗਰਾਮ ਕਰਦੇ ਰੇਡੀਓ ਤੇ, ਆਈ ਹਾਰਡਲੀ ਐਵਰ ਲਿਸਨ ਇਟ। ਤੇ ਪਹਿਲੀ ਵਾਰ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀਗਾ ਪਿਛਲੇ ਹਫ਼ਤੇ, ਮੈਨੂੰ ਬੜਾ ਅੱਛਾ ਲੱਗਿਆ ਕਿ ਸ਼ਾਇਦ ਕੋਈ ਅੱਛਾ ਪ੍ਰੋਗਰਾਮ ਵੀ ਸਾਡੇ ਪ੍ਰੋਗਰਾਮ ਦਿੰਦੇ ਆ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਸੀਗਾ, ਕਿਉਂਕਿ ਦਿਸ ਕੁਐਸਚਨ ਇਜ਼ ਬਿਲੋਂਗ ਟੂ ਦ ਇੰਸੀਡੈਂਟ ਹੋਇਆ ਸੀ, ਕਿਸੇ ਕਾਲਰ ਨੇ ਤੁਹਾਨੂੰ ਕੁਛ ਅਨਪ੍ਰੋਪਰੇਟ ਗੱਲ ਕਹਿਤੀ ਸੀਗੀ, ਔਰ ਮੈਂ ਤੁਹਾਨੂੰ ਇਹ ਪੁੱਛਣਾ ਸਿਰਫ ਕਿ ਇੱਕ ਪੋਲੀਟੀਸ਼ੀਅਨ ਔਰ ਇੱਕ ਜਰਨਲਿਸਟ ਜਾਂ ਇੱਕ ਹੋਸਟ ਦੇ ਵਿੱਚ ਇਹਦੀ ਡੈਫੀਨੇਸ਼ਨ ਕੀ ਹੈ ਔਰ ਇਹਦੀ ਡਿਊਟੀਜ਼ ਕੀ ਹੈਗੀਆਂ, ਇਹ ਮੈਨੂੰ ਤੁਸੀਂ ਸਵਾਲ ਦਾ ਜਵਾਬ ਦਿਓਗੇ ਤਾਂ ਮੈਨੂੰ ਇੱਕ ਮਿੰਟ ਜ਼ਰੂਰ ਦੇਣਾ। ਆਈ ਵੁੱਡ ਲਾਈਕ ਟੂ ਸੇ ਸਮਥਿੰਗ ਵੀ ਵਿੱਚ ਆਈ ਥਿੰਕ ਯੂ ਵੁੱਡ ਲਾਈਕ ਟੂ ਹੇਅਰ ਟੂ, ਐਂਡ ਸੋ ਡਜ਼ ਐਵਰੀਬਡੀ ਐਲਸ। ਥੈਂਕ ਯੂ।
ਦੇਖੋ, ਜਰਨਲਿਸਟ ਦੀ ਜਿਹੜੀ ਸਭ ਤੋਂ ਪਹਿਲਾ ਅਸੂਲ ਹੈ ਜਰਨਲਿਜ਼ਮ ਦੇ, ਮੋਟੇ ਮੋਟੇ ਕੋਈ 200 ਕਹਿੰਦਾ ਅਸੂਲ ਹੈ, ਕੋਈ 214 ਹੈ ਜਰਨਲਿਜ਼ਮ ਦੀ, ਕਿਸੇ ਨੇ ਕਿਤਾਬ ਲਿਖੀ ਉਹਦੇ 'ਚ ਉਹਨਾਂ ਨੇ 300 ਅਸੂਲ ਰੱਖ ਦਿੱਤੇ, ਪਰ ਜੇ ਮੋਟੇ ਮੋਟੇ 5 ਅਸੂਲ ਤੁਸੀਂ ਜਰਨਲਿਜ਼ਮ ਦੇ ਕਹਿਣੇ ਹੈ ਤੇ ਉਹਦੇ 'ਚ ਨੰਬਰ 1 ਜਿਹੜਾ ਅਸੂਲ ਹੈ ਦੈਟ ਇਜ਼ ਐਕੂਰੇਸੀ। ਜਿਹੜੇ 5 ਅਸੂਲਾਂ ਦੇ ਵਿੱਚੋਂ ਨੰਬਰ 1 ਦੈਟ ਇਜ਼ ਐਕੂਰੇਸੀ, ਜਰਨਲਿਜ਼ਮ ਨੂੰ ਸਭ ਤੋਂ ਪਹਿਲਾਂ ਐਕੂਰੇਸੀ ਫੋਲੋ ਕਰਨੀ ਹੈ ਕਿ ਹੀ ਹੈਜ਼ ਟੂ ਬੀ ਐਕੂਰੇਟ। ਜੇ ਬ੍ਰਾਜ਼ੀਲ ਔਰ ਅਰਜਨਟਾਈਨਾ 'ਚ ਮੈਚ ਹੋਇਆ ਜਾਂ ਕਿਸੇ ਵੀ ਜਗ੍ਹਾ ਉਹਦੇ ਕੋਈ ਫਿਗਰ ਆਈ ਹੈ ਕਿ ਇੰਸੀਡੈਂਟ ਹੋਇਆ, ਹਾਊ ਮੈਨੀ ਪੀਪਲ ਆਰ ਡੈਡ, ਹੀ ਹੈਜ਼ ਟੂ ਰਿਪੋਰਟ ਐਕੂਰੇਟਲੀ, ਦੈਟ ਇਜ਼ ਦ ਨੰਬਰ 1। ਇਹ ਜਰਨਲਿਜ਼ਮ ਦਾ ਪਹਿਲਾ ਅਸੂਲ ਹੈ, ਠੀਕ ਹੈ। ਦੂਸਰਾ ਅਸੂਲ ਹੈਗਾ ਹੈ ਕਿ ਜਰਨਲਿਸਟ ਜਿਹੜਾ ਹੈ ਉਹਨੇ ਬਿਲਕੁਲ ਕਿਸੇ ਅੰਡਰ ਐਨੀ ਇਨਫਲੂਐਂਸ ਅੰਡਰ ਕੰਮ ਨਹੀਂ ਕਰਨਾ, ਇਹ ਦੂਸਰਾ ਅਸੂਲ ਹੈ ਕਿਸੇ ਜਰਨਲਿਜ਼ਮ ਦਾ ਕਿ ਉਹ ਕਿਸੇ ਵੀ ਇਨਫਲੂਐਂਸ ਦੇ ਅੰਡਰ ਕੰਮ ਨਹੀਂ ਕਰ ਸਕਦਾ। ਉਹ ਕੋਈ ਪੋਲੀਟੀਕਲ ਪਾਰਟੀ ਹੈ, ਕੋਈ ਲਿਬਰਲ ਹੈ, ਕੋਈ NDP ਹੈ, ਕੰਜ਼ਰਵੇਟਿਵ ਹੈ, ਹੀ ਸ਼ੁੱਡ ਨਾਟ ਬੀ ਅੰਡਰ ਦ ਇਨਫਲੂਐਂਸ ਆਫ ਐਨੀਥਿੰਗ, ਐਜ਼ ਸਿੰਪਲ ਐਜ਼ ਦੈਟ। ਚਾਹੇ ਫਿਰ ਉਹ ਪੋਲੀਟੀਕਲ ਪਾਰਟੀ ਹੈ, ਚਾਹੇ ਕੋਈ ਆਰਗਨਾਈਜੇਸ਼ਨ ਹੈ, ਕੋਈ ਰਿਲੀਜੀਅਸ ਅਦਾਰਾ ਹੈ, ਕੋਈ ਧਾਰਮਿਕ ਅਦਾਰਾ ਹੈ। ਸੋ ਦੂਸਰਾ ਉਹਦਾ ਇੰਪੋਰਟੈਂਟ ਪੁਆਇੰਟ ਹੈ ਕਿ ਉਹਨੇ ਕਿਸੇ ਵੀ ਉਹਦੇ ਅੰਦਰ ਇਨਫਲੂਐਂਸ ਨਹੀਂ ਹੋਣਾ। ਤੀਸਰਾ ਇੰਪੋਰਟੈਂਟ ਪੁਆਇੰਟ ਹੈ ਕਿ ਹੀ ਹੈਜ਼ ਟੂ ਬੀ ਵੈਰੀ ਅਨਬਾਇਸਡ। ਜਰਨਲਿਸਟ ਨੇ ਵੀ ਇੱਕ ਸਿਟੀਜ਼ਨ ਹੈ, ਉਹਨੇ ਵੀ ਕਿਸੇ ਨੂੰ ਵੋਟ ਪਾਣੀ ਹੋਏਗੀ, ਹਰ ਜਰਨਲਿਸਟ ਨੇ ਵੋਟ ਪਾਣੀ ਹੈ ਨਾ, ਜਰਨਲਿਸਟ ਵੀ ਇੱਕ ਸਿਟੀਜ਼ਨ ਹੈ, ਉਹਦਾ ਵੀ ਕਿਸੇ ਨਾ ਕਿਸੇ ਵੱਲ ਝੁਕਾਵ ਹੋਏਗਾ, ਠੀਕ ਹੈ। ਉਹ ਬਿਲਕੁਲ ਮੈਚ ਉਹਨੇ ਦੇਖਿਆ ਹੋਏਗਾ, ਤੇ ਜੇ ਬ੍ਰਾਜ਼ੀਲ ਦਾ ਜਰਨਲਿਸਟ ਹੈ ਤੇ ਉਹ ਬ੍ਰਾਜ਼ੀਲ ਔਰ ਅਰਜਨਟਾਈਨਾ ਦੇ ਮੈਚ ਨੂੰ ਉਹ ਵੀ ਰਿਪੋਰਟ ਕਰੇਗਾ, ਉਹ ਵੀ ਦੇਖ ਰਿਹਾ ਹੋਏਗਾ ਮੈਚ। ਸੋ ਤੀਸਰਾ ਅਸੂਲ ਹੈ ਕਿ ਹੀ ਹੈਜ਼ ਟੂ ਬੀ ਅਨਬਾਇਸਡ, ਉਹਦੇ ਆਪਣੇ ਜੋ ਵੀ ਲੀਨਿੰਗ ਹੈਗੀ ਹੈ, ਉਹਦੇ ਆਪਣੇ ਵੀ ਜਿਹੜੇ ਬਾਇਸਿਸ ਨੇ, ਉਹਦੇ ਕੰਮ ਦੇ ਉੱਤੇ ਰਿਫਲੈਕਟ ਨਹੀਂ ਕਰਨੇ ਚਾਹੀਦੇ। ਜੇ ਸਚਿਨ ਤੇਂਦੁਲਕਰ ਦਾ ਡੈਡ ਐਕਸਪਾਇਰ ਹੋ ਗਿਆ, ਪੂਰੇ ਹੋ ਗਏ, ਡੈਥ ਹੋ ਗਈ ਡਿਊਰਿੰਗ ਦਾ ਵਰਲਡ ਕੱਪ ਸਚਿਨ ਤੇਂਦੁਲਕਰ ਦੇ, ਲੇਕਿਨ ਉਹਨੇ ਆ ਕੇ ਮੈਚ ਉਸੇ ਸ਼ਿੱਦਤ ਦੇ ਨਾਲ ਖੇਲਣਾ ਹੈ। ਜੇ ਕਿਸੇ ਐਕਟਰ ਸਟੇਜ ਤੇ ਐਕਟਿੰਗ ਕਰ ਰਹੇ ਹੈ ਤਾਂ ਅਚਾਨਕ ਉਹਨੂੰ ਐਕਟਿੰਗ ਦੇ ਦਰਮਿਆਨ ਉਹਨੂੰ ਪਤਾ ਲੱਗਾ ਕਿ ਜੀ ਉਹਦੇ ਫਾਦਰ ਦੀ ਡੈਥ ਹੋ ਗਈ ਹੈ, ਤੇ ਉਹਨੇ ਸਟੇਜ ਦਾ ਪਲੇ ਵਿੱਚ ਛੱਡ ਕੇ ਘਰ ਨਹੀਂ ਚਲੇ ਜਾਣਾ ਕਿ ਮੇਰੇ ਫਾਦਰ ਦੀ ਡੈਥ ਹੋ ਗਈ, ਉਹਨੇ ਸਟੇਜ ਦਾ ਪਲੇ ਪੂਰਾ ਕਰਵਾਉਣਾ ਹੈ। ਜਰਨਲਿਸਟ ਦਾ ਵੀ ਇਹ ਧਰਮ ਹੈ, ਰਿਲੀਜਨ ਹੈ, ਕਿ ਉਹਨੇ ਆਪਣੇ ਪਰਸਨਲ ਲੀਨਿੰਗ ਜਾਂ ਬਾਇਸਿਸ ਕਦੇ ਵੀ ਆਪਣੇ ਕੰਮ ਦੇ ਉੱਤੇ ਅਸਰ ਨਹੀਂ ਹੋਣ ਦੇਣਾ, ਠੀਕ ਹੈ। ਚੌਥਾ ਅਸੂਲ ਬੜਾ ਇੰਪੋਰਟੈਂਟ ਹੈ ਜਿਹੜਾ ਅਗਲਾ ਡਿਸਕਸ ਕਰਨ ਲੱਗਾ, ਉਹ ਹੈਗਾ ਜਰਨਲਿਸਟ ਲਈ ਇਹ ਬੜਾ ਇੰਪੋਰਟੈਂਟ ਹੈ ਕਿ ਉਹ ਵੀ ਹਿਊਮੈਨਿਟੀ ਹੈ, ਹਿਊਮਨ ਬੀਂਗ ਹੈ। ਅਸੀਂ ਸੋਚਦੇ ਹਾਂ ਕਿ ਯੈਸ ਐਟ ਦੀ ਐਂਡ ਆਫ ਦ ਡੇ ਜਰਨਲਿਸਟ ਹੈਜ਼ ਟੂ ਮੇਕ ਸ਼ੋਰ ਕਿ ਜਿਹੜਾ ਵੀ ਕੋਈ ਹਿਊਮਨ ਐਸਪੈਕਟ ਹੈ, ਜਿਹੜਾ ਉਹਨੂੰ ਲੱਗਦਾ ਕਿ ਕੋਈ ਵੀ ਐਸੀ ਚੀਜ਼, ਹੁਣ ਬਹੁਤ ਸਾਰੇ ਸਾਨੂੰ ਪਤਾ ਹੁੰਦਾ ਹੈ ਕਿ 2-4 ਸਾਲ ਪੁਰਾਣੇ ਵਟਸਐਪ ਤੇ ਚੱਲ ਰਹੇ ਆ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਹੇ ਨੇ, ਸਾਡਾ ਇਹ ਕੰਮ ਨਹੀਂ ਹੈ। ਜਰਨਲਿਸਟ ਹੈਜ਼ ਟੂ ਬੀ ਵੈਰੀ ਵੈਰੀ ਸੈਂਸਿਟਿਵ ਟੂ ਦੀਸ ਇਸ਼ੂਜ਼। ਜਰਨਲਿਸਟ ਦਾ ਇਹ ਹਿਊਮਨ ਐਸਪੈਕਟ ਜਿਹੜਾ, ਹੀ ਹੈਜ਼ ਟੂ ਬੀ ਕੰਪੈਸ਼ਨੇਟ, ਹੀ ਹੈਜ਼ ਟੂ ਮੇਕ ਸ਼ੋਰ ਕਿ ਜਿਹੜੇ ਲੋਕਾਂ ਦੇ ਵਿੱਚ ਅਨਨੈਸੈਸਰੀ, ਹਾਂ ਖਬਰ ਤੇ ਦੇਣੀ ਹੈ। ਹੁਣ ਕੱਲ ਨੂੰ ਜੇ ਇੰਡੀਆ ਮੈਚ ਹਾਰ ਗਿਆ, ਵਰਲਡ ਕੱਪ ਹਾਰ ਗਿਆ, ਮੈਨੂੰ ਪਤਾ ਇੰਡੀਆ 'ਚ ਖਬਰਾਂ ਆਉਂਦੀਆਂ ਜੀ ਉਹਨੇ ਟੀਵੀ ਤੋੜ ਦਿਆ, ਇੰਡੀਆ 'ਚ ਲੋਕ ਸੁਸਾਈਡ ਕਰ ਲੈਂਦੇ ਨੇ। ਇੰਡੀਆ ਦੇ ਵਿੱਚ ਜਦੋਂ ਜੈਨ ਅਮਿਤਾ ਜੀ ਦੀ ਡੈਥ ਹੋਈ ਹੈ ਤੇ ਉੱਥੇ ਲੋਕਾਂ ਨੇ ਸੁਸਾਈਡ ਕਰ ਲਿਆ, ਇੰਡੀਆ ਦੇ ਵਿੱਚ ਬੜੇ ਸਾਰੇ ਲੋਕਾਂ ਨੇ ਸੁਸਾਈਡ ਕਰ ਲਿਆ ਜੀ ਜੈਨ ਅਮਿਤਾ ਜੀ ਹਮਾਰੀ ਉਹ ਮਰ ਗਈਆਂ, ਚਾਹੇ ਉਹਨਾਂ ਦੇ ਬੜੇ ਸਾਰੇ ਐਲੀਗੇਸ਼ਨ ਸੀ, ਕਈ ਚੀਜ਼ਾਂ ਦਾ ਖੈਰ ਪ੍ਰੂਵ ਵੀ ਹੋਈਆਂ ਸੀ ਕਰਪਸ਼ਨ ਦੀਆਂ। ਸੋ ਜਦੋਂ ਉੱਥੇ ਲੀਡਰ ਸਾਊਥ ਇੰਡੀਆ 'ਚ, ਖਾਸ ਕਰ ਆਪਣੇ ਤੁਹਾਨੂੰ ਪਤਾ ਹੈ ਕਿ ਚੱਲਣਾ ਹੈ ਕਿ ਜਦ ਕੋਈ ਲੀਡਰ ਕਿਸੇ ਦੀ ਡੈਥ ਹੋ ਜਾਂਦੀ ਨਾ ਉਹ ਲੋਕ ਸੁਸਾਈਡ, ਉਹ ਤਾਂ ਹੁਣ ਰਿਪੋਰਟ ਤਾਂ ਦੇਣੀ ਹੈ, ਪਤਾ ਹੁੰਦਾ ਲੋਕਾਂ ਨੂੰ ਵੀ ਹੁਣ ਇਹ ਲੋਕਾਂ ਨੇ ਆਪਣੇ ਆਪ ਨੂੰ ਬੜਾ ਕੁਛ ਉਲਟਾ ਸਿੱਧਾ ਕਰਨਾ, ਬਟ ਤੁਸੀਂ ਦੇਣੀ ਹੈ। ਬਟ ਕੋਈ ਐਸੀ ਚੀਜ਼ ਜਿਹੜਾ ਜਾਣ ਬੁੱਝ ਕੇ ਤੁਹਾਨੂੰ ਲੱਗਦਾ, ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਅਸੀਂ ਕਾਫੀ ਕੁਛ ਦੇਖਦੇ ਹਾਂ, ਝੂਠੀਆਂ ਖਬਰਾਂ, ਝੂਠੇ ਵੀਡੀਓ, ਪੁਰਾਣੇ ਵੀਡੀਓ ਦਿਖਾ ਕੇ ਭੜਕਾਹਟ ਪੈਦਾ ਕਰਨਾ, ਸੋ ਜਰਨਲਿਸਟ ਨੂੰ ਇੱਕ ਹਿਊਮਨ ਐਸਪੈਕਟ ਜਿਹੜਾ ਉਹ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਇਹ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਪੰਜਵਾਂ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਤੁਸੀਂ ਸ਼ਾਇਦ, ਪਤਾ ਨਹੀਂ ਤੁਸੀਂ ਪੋਲੀਟੀਸ਼ੀਅਨ ਦਾ ਜ਼ਿਕਰ ਕੀਤਾ ਹੈ, ਫਿਫਥ ਵੈਰੀ ਇੰਪੋਰਟੈਂਟ ਪੁਆਇੰਟ ਇਜ਼ ਕਿ ਜਰਨਲਿਸਟ ਆਰ ਆਲਸੋ ਵੈਰੀ ਅਕਾਊਂਟੇਬਲ, ਵੀ ਹੈਵ ਟੂ ਮੇਕ ਸ਼ੋਰ ਦੈਟ ਵੀ ਆਰ ਅਕਾਊਂਟੇਬਲ। ਜੇ ਮੈਂ ਕੋਈ ਵੀ ਐਸੀ ਖਬਰ ਦੇ ਰਿਹਾ, ਕੋਈ ਵੀ ਜਰਨਲਿਸਟ, ਮੈਂ ਨਹੀਂ, ਜਿਹੜਾ ਵੀ ਜਰਨਲਿਸਟ ਹੈ, ਜੇ ਕੋਈ ਵੀ ਐਸੀ ਖਬਰ ਦੇ ਰਿਹਾ ਕਿ ਜੀ ਔਰ ਉਹ ਹੀ ਹੈਸ ਹੀ ਮਸਟ ਹੋਲਡ ਹਿਮਸੈਲਫ ਅਕਾਊਂਟੇਬਲ ਫੋਰ ਦੈਟ। ਕੱਲ੍ਹ ਨੂੰ ਕੋਈ ਵੀ ਆ ਕੇ ਤੁਹਾਨੂੰ ਕੁਸ਼ਚਨ ਪੁੱਛ ਸਕਦਾ ਹੈ ਕਿ ਯੁਧਵੀਰ ਜਸਵਾਲ ਜੀ ਤੁਸੀਂ ਇਹ ਅੱਜ ਗੱਲ ਕੀਤੀ ਸੀ ਸਟੇਬਲਾਈਜੇ ਫਿਸਕਲ ਸਟੇਬਲਾਈਜੇਸ਼ਨ ਦੀ, ਇਹ ਫਿਸਕਲ ਸਟੇਬਲਾਈਜੇਸ਼ਨ ਨਹੀਂ ਹੈ, ਇਹ ਇਕੁਲਾਈਜੇਸ਼ਨ ਪੇਮੈਂਟ ਹੈ। ਤੇ ਜੇ ਜਰਨਲਿਸਟ ਨੂੰ ਆਪ ਪਤਾ ਹੋਏਗਾ ਕਿ ਇਕੁਲਾਈਜੇਸ਼ਨ ਪੇਮੈਂਟ ਔਰ ਫਿਸਕਲ ਸਟੇਬਲਾਈਜੇਸ਼ਨ ਚ ਕੀ ਫਰਕ ਹੈ, ਫਿਰ ਉਹ ਗੱਲ ਕਰ ਸਕੇਗਾ ਨਾ ਕਿ ਅੱਜ ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਬਿਲ ਮੋਰਨੋ ਸਾਹਿਬ ਇਕੁਲਾਈਜੇਸ਼ਨ ਪੇਮੈਂਟ ਦੀ ਗੱਲ ਕਰ ਰਹੇ ਨੇ ਕਿ ਫਿਸਕਲ ਸਟੇਬਲਾਈਜੇਸ਼ਨ ਦੀ ਗੱਲ ਕਰ ਰਹੇ ਨੇ। ਅੱਜ ਜਿਹੜੀ ਪ੍ਰੀਮੀਅਰ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਇਕੁਲਾਈਜੇਸ਼ਨ ਪੇਮੈਂਟ ਦੇ ਬਾਰੇ ਗੱਲ ਕੀਤੀ ਸੀਗੀ ਕਿ ਫਿਸਕਲ ਸਟੇਬਲਾਈਜੇਸ਼ਨ ਦੀ ਗੱਲ ਕੀਤੀ ਹੈ। ਤੇ ਜੇ ਜਰਨਲਿਸਟ ਆਪ ਇਹਦੀ ਸਟੱਡੀ ਕਰੇਗਾ ਫਿਰ ਹੀ ਉਹ ਅਕਾਊਂਟੇਬਲ ਹੋਏਗਾ, ਫਿਰ ਹੀ ਉਹ ਸਹੀ ਦੇਗਾ। ਜਰਨਲਿਸਟ ਨੂੰ ਪੰਜਵਾਂ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਇਹਨੂੰ ਹੀ ਮਸਟ ਨੋ ਦੈਟ ਸਰ ਯੂ ਆਰ ਆਲਸੋ ਅਕਾਊਂਟੇਬਲ, ਤੁਹਾਨੂੰ ਵੀ ਕੱਲ੍ਹ ਨੂੰ ਤੁਹਾਡੇ ਦਿੱਤੇ ਕਿਸੇ ਵੀ, ਕਿਉਂਕਿ ਐਕੂਰੇਸੀ ਨੰਬਰ ਵੱਲ ਮੈਂ ਹੁਣੇ ਜ਼ਿਕਰ ਕਰ ਹੀ ਚੁੱਕਾ, ਮੈਂ ਆ ਕੇ ਇੱਥੇ ਕਹਿ ਦਵਾਂ ਜੀ ਕਿ ਇੰਡੀਆ ਨੇ ਵੈਸਟ ਇੰਡੀਜ਼ ਨੂੰ ਬੜੀ ਬੁਰੀ ਤਰ੍ਹਾਂ ਹਰਾਤਾ, ਨੋ ਆਈ ਕੈਨੋਟ ਸੇ ਦੈਟ। ਮੈਂ ਜਰਨਲਿਸਟ ਹਾਂ, ਫੇਸਬੁੱਕ ਤੋਂ ਤੁਸੀਂ ਲਿਖ ਸਕਦੇ ਹੋ, ਫੇਸਬੁੱਕ ਨੂੰ ਪੁੱਛਿਆ ਗਿਆ ਕਿ ਜੀ ਜਿਹੜਾ ਝੂਠ ਕੋਈ ਵੀ ਲਿਖਦਾ ਤੁਸੀਂ ਇਹਨੂੰ ਕਿਉਂ ਨਹੀਂ ਡਿਲੀਟ ਕਰਦੇ, ਕਿਉਂ ਨਹੀਂ ਕੈਂਸਲ ਕਰਦੇ, ਫੇਸਬੁੱਕ ਕਹਿੰਦਾ ਜੀ ਫਰੀਡਮ ਆਫ ਸਪੀਚ ਹੈ, ਜੋ ਮਰਜ਼ੀ ਝੂਠ ਇੱਥੇ ਕੋਈ ਲਿਖੇ ਅਸੀਂ ਨਹੀਂ ਕਿਸੇ ਨੂੰ ਰੋਕ ਸਕਦੇ। ਲੇਕਿਨ ਜਰਨਲਿਸਟ ਨੂੰ ਪੁੱਛਿਆ ਜਾਏਗਾ ਕਿ ਜਨਾਬ ਇੰਡੀਆ ਵੈਸਟ ਇੰਡੀਜ਼ ਤੋਂ ਬੜੀ ਬੁਰੀ ਤਰ੍ਹਾਂ ਹਾਰਿਆ ਮੈਚ, ਤੇ ਤੁਸੀਂ ਯੁਧਵੀਰ ਜਸਵਾਲ ਜੀ ਆ ਕੇ ਬੱਲੇ ਬੱਲੇ ਕਰਾਤੀ ਇੰਡੀਆ ਦੀ, ਉਹ ਤੇ ਵੈਸਟ ਇੰਡੀਜ਼ ਨੇ ਤਾਂ ਘਰੇ ਆ ਕੇ ਰੋਲ ਦਿੱਤਾ ਇੰਡੀਆ ਦੀ ਟੀਮ ਨੂੰ, ਜਿਹੜੀ ਵਿਰਾਟ ਕੋਹਲੀ ਐਂਡ ਟੀਮ ਬੱਲੇ ਬੱਲੇ ਕਰਾ ਰਹੀ ਸੀਗੀ ਕਿ ਜੀ ਅਸੀਂ 2020 ਵਰਲਡ ਕੱਪ ਦੀ ਤਿਆਰੀ ਕਰ ਰਹੇ ਹਾਂ, ਅਕਤੂਬਰ ਜੀ 7-8 ਮਹੀਨੇ ਰਹਿ ਗਏ ਨੇ। ਵੈਸਟ ਇੰਡੀਜ਼ ਨੇ ਤਾਂ ਪਹਿਲੇ ਮੈਚ ਕਰਾਰੀ ਹਾਰ ਦਿੱਤੀ ਹੈ, ਉਹ ਦੇਖਿਆ ਨੀ ਸ਼ਰਮਾਨ ਹਿਟਮੈਨ ਨੇ ਕਿਆ ਮਾਰਿਆ ਇੰਡੀਆ ਦੇ ਬੋਲਰਸ ਨੂੰ, ਉਹ ਪਤਾ ਨੀ ਲੱਗਾ ਕਿੱਦਾਂ ਚੌਕੇ ਚੱਕਿਆਂ ਦੀ ਬਰਸਾਤ ਕੀਤੀ ਹੈ। ਤੇ ਯੁਧਵੀਰ ਜਸਵਾਲ ਕਹਿ ਦੇਵੇ ਨਹੀਂ ਜੀ ਨਹੀਂ ਉਹ ਬੱਲੇ ਬੱਲੇ ਕਰਾ ਤਿੰਨੋ, ਜਰਨਲਿਸਟ ਇਜ਼ ਅਕਾਊਂਟੇਬਲ। ਸੋ ਇਹ ਸਰ ਪੰਜ ਮੋਟੇ ਮੋਟੇ ਸੁਰਿੰਦਰ ਕੁਮਾਰ ਜੀ ਅਸੂਲ ਹੁੰਦੇ ਨੇ। ਗੋ ਅਹੈਡ ਸਰ।
ਆਈ ਥਿੰਕ ਆਪਾਂ ਬਹੁਤ ਇੰਪੋਰਟੈਂਟ ਇਹਦੇ ਵਿੱਚ ਫੈਕਟ ਜਿਹੜਾ ਹੈਗਾ ਉਹ ਇਗਨੋਰ ਕੀਤਾ। ਜੋ ਵੀ ਤੁਸੀਂ ਕਿਹਾ ਇਟਸ ਮੋਰ ਦੈਨ ਅਕਸੈਪਟੇਬਲ, ਲੇਕਿਨ ਮੇਰੇ ਖਿਆਲ ਦੇ ਮੁਤਾਬਕ ਜਿੰਨੀ ਮੈਨੂੰ ਥੋੜ੍ਹੀ ਬਹੁਤੀ ਨੌਲੇਜ ਹੈ, ਜਰਨਲਿਜ਼ਮ ਜਿਹੜਾ ਹੈ ਪਹਿਲਾਂ ਜਿਹੜਾ ਜਰਨਲਿਸਟ ਹੁੰਦਾ ਹੀ ਸ਼ੁੱਡ ਹੈਵ ਸਮ ਕਾਇੰਡ ਆਫ ਕੋਰਸ ਟੂ ਨੋ ਦਾ ਰੂਲਸ ਐਂਡ ਰੈਗੂਲੇਸ਼ਨ ਟੂ ਬਿਕਮ ਏ ਜਰਨਲਿਸਟ, ਰਾਈਟ? ਐਂਡ ਜਰਨਲਿਸਟ ਦੀ ਜਿਹੜੀ ਸਭ ਤੋਂ ਮੈਂ ਜਿਹੜੀ ਨੰਬਰ ਵਨ ਪ੍ਰਿਓਰਟੀ ਮੰਨਦਾ ਹੈ, ਬਿਕੋਜ਼ ਐਜ਼ ਆਈ ਸੈਡ ਆਈ ਨੈਵਰ ਹਰਡ ਐਨੀ, ਆਪਣੇ ਪ੍ਰੋਗਰਾਮ ਮੈਂ ਨਹੀਂ ਸੁਣਿਆ, ਪਹਿਲੀ ਵਾਰ ਤੁਹਾਡਾ ਸੁਣਿਆ, ਇਸ ਕਰਕੇ ਤੁਹਾਡਾ ਪ੍ਰੋਗਰਾਮ ਅੱਛਾ ਲੱਗਿਆ ਤੁਹਾਨੂੰ ਕਹਿ ਰਿਹਾ, ਪਲੀਜ਼ ਫੋਰਗਿਵ ਮੀ ਇਫ ਆਈ ਸੇ ਸਮਥਿੰਗ ਰੋਂਗ। ਜਰਨਲਿਸਟ ਦਾ ਮਤਲਬ ਇਹ ਹੁੰਦਾ ਕੋਈ ਵੀ ਸਿਚੁਏਸ਼ਨ ਕਿਉਂ ਨਾ ਆ ਜਾਵੇ, ਹੀ ਵਿਲ ਨੋਟ ਬੀ ਅਗਰੈਸਿਵ, ਹੀ ਵਿਲ ਨੋਟ ਬੀ ਸੇਇੰਗ ਐਨੀਥਿੰਗ ਟੂ ਦਾ ਕਾਲਰ, ਬਿਕੋਜ਼ ਕਾਲਰਾਂ ਦਾ ਕੰਮ ਇਹ ਹੁੰਦਾ ਜਿੰਨੀ ਕੁ ਉਹਨਾਂ ਨੂੰ ਨੌਲੇਜ ਹੁੰਦੀ ਹੈ ਉਹਨਾਂ ਨੇ ਉਸ ਤੋਂ ਵੀ ਘੱਟ ਥੱਲੇ ਗੱਲ ਕਰਨੀ ਹੁੰਦੀ ਹੈ, ਕਿਉਂਕਿ ਸਮ ਟਾਈਮ ਦੇ ਗੈਟ ਅਗਰੈਸਿਵ ਵਿਦ ਦਾ ਰਿਲੀਜਨ, ਵਿਦ ਦਾ ਕੰਟਰੀ, ਵਿਦ ਦਾ ਸਿਚੁਏਸ਼ਨ, ਵਿਦ ਦਾ ਹਾਊਸ ਪ੍ਰੋਬਲਮ, ਉਹਨਾਂ ਨੇ ਫਿਰ ਕਿਸੇ ਨਾ ਕਿਸੇ ਉੱਤੇ ਉਹਨੂੰ ਝਾੜਨਾ ਹੁੰਦਾ ਆਪਣਾ ਨਜ਼ਲਾ, ਰਾਈਟ? ਉਹ ਫਿਰ ਕਹਿੰਦੇ ਅਸੀਂ ਕਿਹਨੂੰ ਕਹਿ ਸਕਦੇ ਹਾਂ, ਹੁਣ ਆਈ ਡਰਾਈਵ ਅ ਟੈਕਸੀ ਐਂਡ ਆਈ ਗੋ ਥਰੂ ਲੋਟ ਆਫ ਐਕਸਪੀਰੀਅੰਸ ਲਾਈਕ ਦੈਟ। ਤੁਹਾਡਾ ਪ੍ਰੋਗਰਾਮ ਇੰਨਾ ਵਧੀਆ, ਉਸ ਦਿਨ ਆਈ ਵਾਸ ਲਿਟਲ ਸ਼ੌਕਡ ਟੂ ਸੀ ਯੂ ਲੂਜ਼ਿੰਗ ਯੋਰ ਟੈਂਪਰ। ਉਹ ਐਸਨਸ ਨੂੰ ਇਹੀ ਕਹਿਣਾ ਸੀ ਕਿ ਯੂ ਪ੍ਰੋਵਾਈਡਿੰਗ ਅ ਸੱਚ ਏ ਵੰਡਰਫੁਲ ਸ਼ੋ, ਕਿ ਤੁਸੀਂ ਆਪਣਾ ਇਹ ਜਿਹੜਾ ਟੈਂਪਰ, ਤੁਹਾਨੂੰ ਕੁਛ ਕਹਿੰਦਾ ਵੀ ਹੈ ਕੋਈ, ਆਈ ਨੋ ਯੂ ਆਰ ਏ ਹਿਊਮਨ ਬੀਂਗ, ਆਈ ਨੋ ਇਟਸ ਈਜ਼ੀ ਫੋਰ ਮੀ ਟੂ ਸੇ ਦੀਸ ਥਿੰਗ, ਬਟ ਆਈ ਮਾਈ ਸੈਲਫ ਕੁਡ ਡੂ ਦੈਟ ਬਿਕੋਜ਼ ਵੀ ਗੋ ਥਰੂ ਡਿਫਰੈਂਟ ਕਾਇੰਡ ਆਫ ਪੀਪਲ ਐਵਰੀ ਡੇ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਔਰ ਬੜੀ ਐਕਸਟ੍ਰੀਮ ਨੌਲੇਜ ਹੈ ਤੁਹਾਨੂੰ ਹਰ ਚੀਜ਼ ਬਾਰੇ, ਪਰ ਉਸ ਦਿਨ ਇਸ ਚੀਜ਼ ਤੋਂ ਮੈਨੂੰ ਥੋੜ੍ਹਾ ਜਿਹਾ ਸ਼ੌਕ ਲੱਗਿਆ ਕਿ ਇਫ ਯੂ ਰੀਲੀ ਵਾਂਟ ਟੂ ਬੀ ਅ ਗੁੱਡ ਜਰਨਲਿਸਟ ਔਰ ਹੋਸਟ, ਯੂ ਸ਼ੁੱਡ ਬੀ ਸੋ ਮਚ ਪੋਲਾਈਟ ਕਿ ਤੁਹਾਨੂੰ ਕੋਈ ਵੀ ਕਿਸੇ ਸਿਚੁਏਸ਼ਨ 'ਚ ਕੁਛ ਕਹਿ ਦੇਵੇ, ਇਟ ਵਿਲ ਨੋਟ ਕਾਊਂਟ ਔਨ ਯੂ, ਇਟ ਵਿਲ ਨੋਟ ਫਾਇਰ ਔਨ ਯੂ, ਬਿਕੋਜ਼ ਯੂ ਆਰ ਏ ਨਾਈਸ ਪਰਸਨ, ਯੂ ਆਰ ਏ ਨਾਈਸ ਪਰਸਨ, ਨੋਬਡੀ ਕੈਨ ਥਰੋ ਐਨੀ ਮਡ ਔਨ ਯੂ ਇਫ ਯੂ ਆਰ ਕਲੀਨ, ਇਫ ਈਵਨ ਪੀਪਲ ਥਰੋਇੰਗ ਡਜ਼ਨਟ ਮੇਕ ਐਨੀ ਇਫੈਕਟ ਔਨ ਯੂ। ਥੈਂਕ ਯੂ ਸਰ।
ਸੁਰਿੰਦਰ ਜੀ ਦੇਖੋ, ਇਹ ਆਪਣੀ ਤੁਹਾਡੀ ਜਿਹੜੀ ਗੱਲ ਆ ਮੈਂ ਬਿਲਕੁਲ ਉਹਦੇ ਨਾਲ 100% ਐਗਰੀ ਕਰਦਾ ਹਾਂ ਕਿ ਆਪਣੀ ਬੜੀ ਇੰਪੋਰਟੈਂਟ ਐਸਪੈਕਟ ਹੁੰਦਾ ਜਰਨਲਿਸਟ ਦਾ ਕਿ ਯੈਸ ਹੀ ਸ਼ੁੱਡ ਨੋਟ ਬੀ ਰੂਡ ਟੂ ਐਨੀ ਆਫ ਦਾ ਕਾਲਰ, ਠੀਕ ਹੈ, ਜੇ ਉਹ ਲਾਈਵ ਕਾਲ ਲੈਂਦੇ ਨੇ, ਠੀਕ ਹੈ, ਐਂਡ ਬੜੇ ਆਰਾਮ ਦੇ ਨਾਲ ਹਰੇਕ ਦੀ ਗੱਲ ਸੁਣਨੀ ਚਾਹੀਦੀ ਹੈ। ਸੋ ਮੇਰੇ ਲਈ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੀ ਜਿਹੜਾ ਵੀ ਸਾਡੇ ਕੋਲ ਕਾਲਰ ਹੋਣ ਅਸੀਂ ਉਹਨਾਂ ਦੀ ਆਰਾਮ ਦੇ ਨਾਲ ਗੱਲ ਸੁਣੀਏ, ਕਿਸੇ ਦੇ ਨਾਲ ਰੂਡ ਨਾ ਹੋਈਏ। ਹਾਂ, ਜੇ ਸਾਡੇ ਵਿਚਾਰਾਂ ਦੇ ਨਾਲ ਕਿਸੇ ਦਾ ਕੋਈ ਇਖਤਲਾਫ ਹੋਏਗਾ ਉਹਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਾਂ, ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਜੇ ਕੋਈ ਗਲਤ ਗੱਲ ਕਰੇਗਾ ਤੇ ਉਹਨੂੰ ਮੈਂ ਰੂਡ ਹੋ ਕੇ ਨਹੀਂ, ਗੁੱਸੇ ਦੇ ਵਿੱਚ ਨਹੀਂ, ਬਟ ਉਹਨੂੰ ਥੋੜੀ ਜਿਹੀ ਸਟ੍ਰਿਕਟ ਲੈਂਗੁਏਜ ਦੇ ਵਿੱਚ ਸਟ੍ਰਿਕਟਲੀ ਉਹਨੂੰ ਮੈਂ ਜਿਹੜਾ ਕਾਊਂਟਰ ਜ਼ਰੂਰ ਕਰਾਂਗਾ। ਠੀਕ ਹੈ, ਇਹ ਚੀਜ਼ ਵੀ ਸਰ ਬੜੀ ਇੰਪੋਰਟੈਂਟ ਹੈ ਕਿ ਇਫ ਸੰਬਡੀ ਥਿੰਕਸ ਕਿ ਜੀ ਹਾਂਜੀ ਵੀ ਕੈਨ ਗੈਟ ਅਵੇ ਵਿਦ ਐਨੀਥਿੰਗ, ਜੋ ਵੀ ਅਸੀਂ ਸਾਡੇ ਮਨ 'ਚ ਆਏਗਾ ਅਸੀਂ ਆ ਕੇ ਏਅਰ ਦੇ ਉੱਤੇ ਕੁਛ ਵੀ ਬੋਲ ਦਾਂਗੇ। ਮੈਂ ਤੁਹਾਨੂੰ ਇੱਦਾਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਕਿਸੇ ਨੇ ਰੀਸੈਂਟਲੀ ਗੱਲ ਕੀਤੀ, ਕਹਿੰਦੇ ਜੀ ਇਹ ਬੰਦੇ ਜਿਹੜੇ ਜੀ ਇਹ ਆਪਣੇ ਇੰਡੀਆ 'ਚ ਹੈਗੇ ਸੀ ਇਸ ਤਰ੍ਹਾਂ ਅਤੇ ਇਹ ਜੀ ਉਹ ਕਨਵਰਟ ਹੋ ਗਏ ਨਾ, ਹੁਣ ਦਾ ਕ੍ਰਿਸਚਨ ਬਣ ਗਏ ਨੇ। ਮੈਂ ਕਿਹਾ ਅੱਛਾ ਫਿਰ ਇਹਦਾ ਕੀ ਮਤਲਬ ਹੈ? ਮੈਂ ਕਿਹਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਤੁਸੀਂ ਕਹਿ ਰਹੇ ਹੋ ਕਿ ਜੀ ਇਹ ਬੰਦੇ ਕ੍ਰਿਸਚਨ ਜਿਹੜੇ ਨੇ ਕਨਵਰਟ ਹੋ ਗਏ ਨੇ, ਪਹਿਲਾਂ ਇਹਨਾਂ ਦੇ ਜਿਹੜੇ ਪੂਰਵਜ ਸੀਗੇ ਇੱਦਾਂ ਸੀਗੇ। ਮੈਂ ਕਿਹਾ ਜੀ ਤੁਹਾਨੂੰ ਸਵਾਲ ਪੁੱਛਦਾ, ਉਹ ਤੇ ਕ੍ਰਿਸਚਨ ਬਣ ਗਏ ਨੇ, ਹਰੇਕ ਨੂੰ ਹੱਕ ਹੈ ਕੋਈ ਕ੍ਰਿਸਚਨ ਬਣ ਸਕਦਾ, ਕੁਛ ਹੋ ਸਕਦਾ। ਮੈਂ ਕਿਹਾ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜਾ ਪਰਟੀਕੁਲਰ ਧਰਮ ਹੈ ਇਹ ਕਦੋਂ ਤੋਂ ਤੁਸੀਂ ਫੋਲੋ ਕਰ ਰਹੇ ਹੋ? ਇੰਡੀਆ ਦੇ ਵਿੱਚ ਤੇ ਲੋਕ 10,000 ਸਾਲ ਦੇ ਰਹਿੰਦੇ ਨੇ, 20,000 ਸਾਲ ਪੁਰਾਣੇ ਵੀ ਇਹ ਮਿਲੀ ਹੈ ਕਿ ਜੀ 20,000 ਸਾਲ ਪਹਿਲਾਂ ਵੀ ਇੱਥੇ ਕੋਈ ਵਸੋਂ ਸੀਗੀ, ਪਰ ਚਲੋ ਘੱਟੋ ਘੱਟ 10,000-5,000 ਸਾਲ ਪਹਿਲਾਂ ਤੇ ਇੰਡੀਆ 'ਚ ਲੋਕ ਰਹਿੰਦੇ ਸੀਗੇ ਨਾ। ਤੇ ਤੁਸੀਂ ਦੂਜਾ ਬੰਦਾ ਕਦੋਂ ਕ੍ਰਿਸਚਨ ਬਣਿਆ ਨਹੀਂ ਬਣਿਆ ਇਹਦੇ ਤੇ ਤੁਸੀਂ ਕਿੰਤੂ ਪ੍ਰੰਤੂ ਕਰ ਰਹੇ ਹੋ, ਤੁਸੀਂ ਕਦੋਂ ਬਣੇ ਹੈਗੇ ਇਸ ਪਰਟੀਕੁਲਰ ਰਿਲੀਜਨ ਨੂੰ, ਤੁਸੀਂ ਕਦੋਂ ਫੋਲੋ ਸ਼ੁਰੂ ਕਰਨਾ ਕੀਤਾ? ਤੁਸੀਂ ਕੀਤਾ, ਤੁਹਾਡੇ ਫਾਦਰ ਸਾਹਿਬ ਨੇ ਕੀਤਾ ਸੀਗਾ, ਤੁਹਾਡੇ ਦਾਦਾ ਜੀ ਨੇ ਕੀਤਾ ਸੀ, ਕਦੋਂ ਹੋਇਆ ਸੀ ਇਹ ਸ਼ੁਰੂ, ਤੁਹਾਨੂੰ ਪਤਾ ਇਸ ਦੇ ਬਾਰੇ ਔਰ ਕਿਉਂ ਕੀਤਾ ਫਿਰ ਉਹਨਾਂ ਨੇ? ਉਹ ਕਹਿੰਦੇ ਨਹੀਂ ਸਾਨੂੰ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ। ਮੈਂ ਕਿਹਾ ਤੁਹਾਨੂੰ ਆਪਣਾ ਤੇ ਪਤਾ ਵੀ ਨਹੀਂ ਹੈ ਤੇ ਤੁਸੀਂ ਦੂਸਰੇ ਤੇ ਕੁਐਸਚਨ ਕਰ ਰਹੇ ਹੋ। ਗੱਲ ਇਹ ਹੈ ਸਰ ਕਿ ਜਦੋਂ ਅਸੀਂ ਕਿਸੇ ਤੇ ਕੋਈ ਵੀ ਗੱਲ ਕਰਨੀ ਹੈ ਅਸੀਂ ਮੁੱਦੇ ਤੇ ਗੱਲ ਕਰੀਏ। ਜਸਟਿਨ ਟਰੂਡੋ ਦੀਆਂ 5 ਗਰਲਫ੍ਰੈਂਡ ਹੋਣ, ਮੈਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਸਟਿਨ ਟਰੂਡੋ ਸਾਹਿਬ ਦੀ ਉਹਨਾਂ ਦੇ ਵਾਈਫ ਦੇ ਨਾਲ ਸੰਬੰਧ ਮਧੁਰ ਨੇ ਕਿ ਖੱਟੇ ਨੇ, ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਮੁੱਦੇ ਤੇ ਗੱਲ ਕਰਾਂਗੇ ਜਦੋਂ ਪ੍ਰਾਈਮ ਮਿਨਿਸਟਰ ਸਾਡੇ ਸਟੂਡੀਓ 'ਚ ਆਉਣਗੇ ਤੇ ਅਸੀਂ ਮੁੱਦੇ ਤੇ ਗੱਲ ਕਰਾਂਗੇ। ਕਾਲਰ ਜਿਹੜੇ ਨੇ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਬਹੁਤ ਘੱਟ ਉਹਨਾਂ ਨੂੰ ਨੌਲੇਜ ਹੁੰਦੀ ਹੈ, ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹੈ। ਸਾਡੇ ਕਾਲਰ ਜਿਹੜੇ ਨੇ, ਤੁਸੀਂ ਸਰ ਦੱਸਿਆ ਕਿ ਤੁਸੀਂ ਰੀਸੈਂਟਲੀ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ, ਤੁਸੀਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਰੈਗੂਲਰਲੀ ਪ੍ਰੋਗਰਾਮ ਸੁਣੋ। ਯੂ ਵਿਲ ਰਿਅਲਾਈਜ਼ ਕਿ ਕਾਲਰਸ ਹੈਵ ਸੱਚ ਇਮੈਂਸ ਨੌਲੇਜ, ਕਿਉਂਕਿ ਸਰ ਮੈਂ ਨਹੀਂ ਕਹਿੰਦਾ ਕਿ ਹਜ਼ਾਰਾਂ ਜਾਂ ਲੱਖਾਂ ਹੀ ਸੁਣਦੇ, ਪਰ ਜਿੰਨੇ ਵੀ ਸੁਣਦੇ ਆ ਵੱਡੀ ਤਾਦਾਦ ਦੇ ਵਿੱਚ ਸੁਣਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਡਾਇਵਰਸ ਬੈਕਗਰਾਊਂਡ ਹੈ, ਬੜੀ ਜ਼ਿਆਦਾ ਉਹਨਾਂ ਨੂੰ ਨੌਲੇਜ ਹੈ। ਹਾਂ, ਇਫ ਐਨੀ ਆਫ ਦਾ ਕਾਲਰਸ ਵਿਲ ਗੋ ਵਿਲ ਕ੍ਰੋਸ ਦੈਟ ਫਾਈਨ ਲਾਈਨ, ਇਫ ਸੰਬਡੀ ਇਜ਼ ਯੂ ਨੋ ਬਲਰਿੰਗ ਦਾ ਲਾਈਨਸ ਬਿਟਵੀਨ ਕਿ ਇੱਕ ਮੁੱਦੇ ਦੀ ਗੱਲ ਕਰਨੀ ਹੈ ਬਿਟਵੀਨ ਰਿਸਪੈਕਟ ਐਂਡ ਇਨਡੀਸੈਂਸੀ, ਇਫ ਸੰਬਡੀ ਇਜ਼ ਬਲਰਿੰਗ ਦਾ ਲਾਈਨਸ ਬਿਟਵੀਨ ਰਿਸਪੈਕਟ ਐਂਡ ਇਨਡੀਸੈਂਸੀ, ਸੋ ਸਾਡਾ ਫਰਜ਼ ਬਣਦਾ ਹੈ ਕਿਉਂਕਿ ਇੰਨੇ ਸਾਰੇ ਕਾਲਰਸ ਜਿਹੜੇ ਸੁਣ ਰਹੇ ਨੇ, ਅਸੀਂ ਜ਼ਰੂਰ ਉਹਨਾਂ ਨੂੰ ਕਾਊਂਟਰ ਜ਼ਰੂਰ ਕਰੀਏ। ਬਾਕੀ ਕਿਸੇ ਦੇ ਨਾਲ ਸਰ ਅਸੀਂ ਕਦੇ ਨਾ ਰੂਡ ਹੋਵਾਂਗੇ ਨਾ ਕਦੇ ਹੋਵਾਂਗੇ। ਬਹੁਤ ਸ਼ੁਕਰੀਆ। ਐਨੀਥਿੰਗ ਐਲਸ ਦੈਟ ਯੂ ਵਾਂਟ ਟੂ ਐਡ ਸਰ? ਨਹੀਂ ਤਾਂ ਫਿਰ ਮੈਂ ਅਗਲੇ ਕਾਲਰ ਨੂੰ ਵਧਾਂਗਾ ਜੀ। ਥੈਂਕ ਯੂ ਸਰ, ਥੈਂਕ ਯੂ
ਜੀ ਜੀ ਜੀ
ਹਾਂ ਜੀ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਤੁਸੀਂ ਆਉਂਦੇ ਰਹੋ ਜੀ, ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ ਜਦਵੀ ਜੀ।
ਸਤਿ ਸ਼੍ਰੀ ਅਕਾਲ ਸਰ ਜੀ।
ਜਦੋਂ ਜੀ ਤੁਸੀਂ ਜਨਰਲ ਜੀ ਗੱਲ ਕੀਤੀ, ਪਰ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਮੈਨੂੰ ਇੱਥੇ ਬਾਰੇ ਨਹੀਂ ਪਤਾ, ਇੰਡੀਆ ਦਾ ਰੈਫਰੈਂਸ ਦੇ ਸਕਦਾ ਕਿ ਕੋਈ ਵੀ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਅਕਾਊਂਟੀਬਿਲਟੀ ਦੇ ਲਈ ਉਹਦਾ ਕੋਡ ਐਂਡ ਕੰਡਕਟ ਕੋਈ ਨਾ ਕੋਈ ਉਹਦੇ ਰੂਲ ਚਾਹੀਦੇ, ਜਿੱਦਾਂ ਮੈਡੀਕਲ ਕਾਉਂਸਲ ਆਫ ਇੰਡੀਆ ਡਾਕਟਰਸ ਨੂੰ ਕਰਦੀ ਰੈਗੂਲੇਟ, ਕੋਈ ਡਾਕਟਰ ਉਹਦੇ ਵਿੱਚ ਕੋਈ ਮਿਸਕੰਡਕਟ ਕਰਦੇ ਜਾਂ ਕਿਸੇ ਤਰ੍ਹਾਂ ਦੀ ਪ੍ਰੈਕਟਿਸ ਵਿੱਚ ਉਹਨਾਂ ਦੀ ਕੋਈ ਇਰੈਗੂਲਰਿਟੀ, ਉਹਨੂੰ ਤੁਸੀਂ ਕੰਪਲੇਂਟ ਕਰ ਸਕਦੇ ਆ। ਲੇਕਿਨ ਸੇਮ ਥਿੰਗ ਨੋਟ ਟਰੂ ਮੈਡੀਕਲ ਕਾਉਂਸਲ ਆਫ ਪ੍ਰੈਸ ਕਾਉਂਸਲ ਆਫ ਇੰਡੀਆ ਉਹਦੇ ਵਿੱਚ ਬੜੀਆਂ ਲਿਮੀਟੇਸ਼ਨਾਂ ਬਹੁਤ ਜਰਨਲਿਸਟ ਇੰਟਰੋਸ ਹੀ ਨਹੀਂ ਕਰਦੇ ਅਕਾਊਂਟੀਬਿਲਟੀ। ਹੁਣ ਤੁਸੀਂ ਤਾਂ ਕਹਿ ਦਿੱਤਾ ਕਿ ਤੁਸੀਂ ਆਪਣੇ ਮਨ ਨੂੰ ਕਹਿੰਦੇ ਆਈ ਐਮ ਅਕਾਊਂਟੀਬਲ, ਮੈਂ ਠੀਕ ਠਾਕ ਇਹ ਗੱਲ ਕਰਾਂਗਾ, ਲੇਕਿਨ ਇੱਥੇ ਵੀ ਕੋਈ ਹੈਗਾ ਇੱਦਾਂ ਦਾ ਅਕਾਊਂਟੀਬਿਲਟੀ ਕਿਹਨੂੰ? ਮਤਲਬ ਕਿ ਜਦ ਕੋਈ ਰੂਲ ਹੈ ਰੈਗੂਲੇਸ਼ਨ ਕੋਈ ਕੋਡ ਆਫ ਕੰਡਕਟ ਜਰਨਲਿਸਟ ਹੈ ਹੀ ਨਹੀਂ ਸੱਚੋ, ਇੱਥੇ ਸਾਰੇ ਤੁਰੇ ਫਿਰਦੇ, ਕਈ ਜਰਨਲਿਸਟ ਇੱਦਾਂ ਦੇ ਕੋਈ ਇਸ ਤਰ੍ਹਾਂ ਲੱਗਦੇ ਜਿੱਦਾਂ ਉਹ ਉਹਨਾਂ ਨੂੰ ਬਿਲਕੁਲ ਪਤਾ ਹੀ ਹੈ ਨਹੀਂ। ਬਹੁਤ ਸਾਰੇ ਇੱਦਾਂ ਦੇ ਜਰਨਲਿਸਟ ਬਣ ਜਾਂਦੇ ਜਿਹੜਾ ਵੀ ਰੇਡੀਓ ਤੇ ਆ ਕੇ ਜਾਂ ਕੋਈ ਮਾੜਾ ਮੋਟਾ ਵੀ ਕੰਮ ਕਰਦਾ ਉਹ ਜਰਨਲਿਸਟ ਕਹਾਉਣ ਲੱਗ ਪੈਂਦਾ। ਸੋ ਇਹਨਾਂ ਉੱਤੇ ਮੇਰਾ ਕਹਿਣ ਦਾ ਮਤਲਬ ਜਰਨਲਿਜ਼ਮ ਦੇ ਉੱਤੇ ਵੀ ਕੋਈ ਇੱਥੇ ਕੋਈ ਹੈਗਾ ਇੱਦਾਂ ਦਾ ਕੋਈ ਕੋਈ ਜਿਸ ਤਰ੍ਹਾਂ ਕੋਈ ਕੌਂਸਲ ਹੈਗੀ ਹੈ ਜਿਹਦੇ ਰੂਲ ਰੈਗੂਲੇਸ਼ਨ ਦੇ ਵਿੱਚ ਰਹਿਣਾ ਪੈਂਦਾ, ਕਿਉਂਕਿ ਇਹ ਜਿਹੜਾ ਹੁੰਦਾ ਫਰੀਡਮ ਆਫ ਸਪੀਚ ਉਹਦੇ ਅੰਡਰ ਲੋਕ ਬੜਾ ਕੁਛ ਕਰੀ ਜਾਂਦੇ ਆ, ਉਹਨੂੰ ਡਿਸਟੋਰਟ ਕਰੀ ਜਾਂਦੇ, ਬੜਾ ਸਰ ਹਰ ਤਰ੍ਹਾਂ ਦੇ ਪ੍ਰੋਪੇਗੰਡਾ ਹੋ ਜਾਂਦਾ। ਲੇਕਿਨ ਲੋਕੀ ਸਮਾਰਟ ਇੰਨੇ ਕਿ ਉਹਨੂੰ ਵੀ ਆਪਣੇ ਆਪਣੇ ਹਿਸਾਬ ਦੇ ਨਾਲ ਉਹਨੂੰ ਪੇਸ਼ ਕਰ ਦਿੰਦੇ ਆ। ਲੇਕਿਨ ਅਕਾਊਂਟੀਬਿਲਟੀ ਕੋਈ ਨਹੀਂ, ਜਿੱਦਾਂ ਤੁਸੀਂ ਤੇ ਕਿਹਾ ਹੋਵੇ ਠੀਕ ਆ, ਤੁਸੀਂ ਪ੍ਰੋਗਰਾਮ ਚਲਾਉਂਦੇ ਆ, ਤੁਸੀਂ ਦੇਖਦੇ ਆ ਕਿ ਮੈਂ ਠੀਕ ਹੀ ਰਹਾਂ, ਲੇਕਿਨ ਬਹੁਤੇ ਲੋਕ ਬਹੁਤ ਕੁਛ ਕਰੀ ਜਾਂਦੇ ਆ ਇਹਦੇ ਬਾਰੇ ਮੈਂ ਕੁਛ ਹੋ ਜਾਣਗੇ
ਹਾਂਜੀ ਹਾਂਜੀ ਤਾਰਿਕ ਸਾਹਿਬ ਔਰ ਮੁਖਤਿਆਰ ਜੀ, ਪਹਿਲੇ ਰਿਕੁਐਸਟ ਹੈ ਕਿ ਫੋਨ ਮਿਊਟ ਕਰ ਲਓ, ਤੁਹਾਡੀ ਲਾਈਨ ਅਗਲੀ ਕਨੈਕਟ ਹੋ ਗਈ ਹੈ। ਹਾਂਜੀ ਬਾਕੀ ਕਾਲਰ ਵੀਰ ਸਾਹਿਬ ਤੁਹਾਨੂੰ ਵੀ ਲੈ ਰਿਹਾ, ਸਾਰੇ ਕਾਲਰ ਰਿਕੁਐਸਟ ਹੈ ਕਿ ਪਲੀਜ਼ ਫੋਨ ਮਿਊਟ ਕਰ ਲਓ। ਹਾਂਜੀ ਸੁਖਮਿੰਦਰ ਜੀ, ਬਹੁਤ ਵਧੀਆ ਸਵਾਲ ਹੈ, ਵੈਰੀ ਗੁੱਡ ਕੁਐਸਚਨ ਸੁਖਮਿੰਦਰ ਜੀ। ਅਸੀਂ ਵੀ ਜਦੋਂ ਕਿਸੇ ਕੋਲ ਐਡ ਦੀ ਗੱਲ ਕਰਨ ਜਾਂਦੇ ਆ ਨਾ, ਉਹ ਸਾਨੂੰ ਉਹਨਾਂ ਦਾ ਸਿੱਧਾ ਸਵਾਲ ਹੁੰਦਾ, ਉਹ ਕਹਿੰਦੇ ਜੀ ਰੇਡੀਓ 'ਤੇ ਤੁਹਾਨੂੰ ਕਿੰਨੇ ਕੁ ਬੰਦੇ ਸੁਣਦੇ ਨੇ। ਅੱਛਾ ਹੁਣ ਸਾਡੇ ਕੋਲ ਐਸਾ ਕੋਈ ਡਾਟਾ ਨਹੀਂ ਹੈ ਕਿ ਅਸੀਂ ਕਿੱਦਾਂ ਦੱਸੀਏ ਕਿ ਰੇਡੀਓ 'ਤੇ ਸਾਨੂੰ ਕਿੰਨੇ ਕੁ ਬੰਦੇ ਸੁਣਦੇ ਨੇ। ਅਸੀਂ ਕਹਿੰਦੇ ਜੀ ਸਾਡੇ ਕੋਲ ਇਹਦਾ ਕੋਈ ਡਾਟਾ ਨਹੀਂ ਹੈ। ਨਹੀਂ ਤੁਹਾਨੂੰ ਫਿਰ ਪਤਾ ਕਿੱਦਾਂ ਲੱਗਦਾ ਹੈ ਕਿ ਜੀ ਤੁਹਾਡਾ ਰੇਡੀਓ ਠੀਕ ਚੱਲ ਰਿਹਾ ਕਿ ਨਹੀਂ ਠੀਕ ਚੱਲ ਰਿਹਾ? ਠੀਕ ਹੈ, ਤਾਂ ਅਸੀਂ ਉਹਦਾ ਕੀ ਜਵਾਬ ਦਿੰਦੇ ਹਾਂ ਮੈਂ ਉਹ ਵੀ ਤੁਹਾਨੂੰ ਦੱਸਦਾ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਬਿਲਕੁਲ ਰੈਗੂਲੇਸ਼ਨ ਹੈ, CRTC ਦੇ ਅੰਡਰ ਸਾਰੇ ਬੰਦੇ ਇੱਥੇ ਕੰਮ ਕਰਦੇ ਨੇ। ਹਾਂ, CRTC ਵੱਲੋਂ ਤੁਹਾਨੂੰ ਬੜੀ ਫਰੀਡਮ ਮਿਲੀ ਹੈ, ਕੈਨੇਡਾ ਅਮੈਰੀਕਾ 'ਚ ਬੜੀ ਫਰੀਡਮ ਹੈ ਗੱਲ ਕਰਨ ਦੀ, ਕੈਨੇਡਾ 'ਚ ਬੜੀ ਫਰੀਡਮ ਹੈ ਆਪਣੀ ਗੱਲ ਕਰਨ ਦੀ। ਸੋ ਉਹ ਮੈਂ ਤਾਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਹੁਣੇ ਤੁਸੀਂ ਘਰ ਚਲ ਜਾਓ, ਫੇਸਬੁੱਕ 'ਤੇ ਜੋ ਮਰਜ਼ੀ ਲਿਖ ਦਿਓ ਜਾ ਕੇ। ਫੇਸਬੁੱਕ ਨੇ ਸਾਫ਼ ਹੀ ਕਹਿ ਦਿੱਤਾ ਕਿ ਜੀ ਜੋ ਮਰਜ਼ੀ ਝੂਠ।